3773 647-290-3773.
Uni Global Advisory Inc. आपके लिए लाए हैं गवर्नमेंट फंडेड कोर्सेज जो कि इजी टू पास एंड फुली ऑनलाइन है सिर्फ 2 से 3 घंटे मंडे टू फ्राइडे। हुकूमत आपके कोर्स तो स्पॉन्सर करती ही है, साथ में आपको लिविंग एक्सपेंसेस के तौर पे फंडिंग देती है जो कि रेंज करती है $75,000 से लेके $175,000 तक। मजे की बात यह है कि इसमें से 55% पैसा तो नॉन रिफंडेबल ग्रांट्स का पैसा है जो आप कहीं भी कैसे भी यूज कर सकते हैं। एलिजिबिलिटी PR, सिटीजन, प्रोटेक्टेड पर्सन एंड फैमिली इनकम लेस देन $70,000। कॉन्टैक्ट करें 4372643175।
पढ़ पढ़ आलम फाजिल हुयों, कदे अपने आप नू पढ़िया ही नहीं। जा जा बढ़दा मंदर मसीती, कदे मन अपने बिच बढ़िया ही नहीं। मैं तुहाडा होस्ट डॉक्टर नरेंद्र रवि गोयल माइंड एंड बॉडी प्रोग्राम लैके तुहाडी सेवा दे विच हाजिर होया, जिदे विच वख-वख टॉपिकां नू बड़े सिंपल तरीके दे नाल तुहाडे रूबरू पेश करन दी कोशिश करांगा।
माइंड एंड बॉडी प्रोग्राम देख रहे लखां ही दर्शकां ते श्रोतियां नू डॉक्टर निंदर रवि दा प्यार भरिया नमस्कार, सलाम अलैकुम, सत श्री अकाल एंड वेरी गुड मॉर्निंग। संडे दी हर सवेर 10 बजे तो लैके 11 बजे तक मैं तुहाडी सेवा दे विच माइंड एंड बॉडी प्रोग्राम लैके हाजिर हुन्ना, जिस दे विच बहुत सारे स्पिरिचुअल डिफरेंट टॉपिक्स नू डिस्कस किया जांदा है, रिलीजियस नू किया जांदा है, मेडिकल दे बारे ज्ञान दिता जांदा है, कदे कदे पॉलिटिक्स दे बारे भी गलबात कीती जांदी है, या कदे ना कदे सोशल एक्टिविटी जो हो रही ने उहदे बारे असीं जानकारी दिंदे हां। अज दा जिहड़ा साडा टॉपिक है वह हैगा फेथ दे उपर, भरोसे दे उपर, कॉन्फिडेंस दे उपर, बिलीफ दे उपर, कुछ भी कह लो, ये आपां अज डिस्कस करांगे। तुसी भी पार्टिसिपेट करना मोस्ट वेलकम। स्टूडियो दा नंबर है 416-620-1778। तुसी प्यार दे नाल इस टॉपिक दी विच रहिंदे होए जो मर्जी अपने विचार दे सकदे हो, पर रहना प्यार दे नाल है। ते इस तो दूसरी शर्त यह है कि इस टॉपिक तो आपां इधर उधर नहीं होना, जे करदे हो फिर उहदे नाल मेरे गड़बड़ हो जाती है, मैं क्योंकि लाइव करदा फिर मैनू नहीं पता लगता कित्थों शुरू करिए ते कित्थे खत्म करिए, वह बिच विचाले जिवें टायरां दे विच फर्ड पई हुंदी है, इस तरह फिर प्रोग्राम हुंदा है, क्योंकि कंटीन्यूसली मैं 40 तो 50 मिंट बोलना हुंदा है। सो इस करके मैं चाहना कि तुसी टॉपिक दे विच जरूर पार्टीसिपेट करो, पर रहियो टॉपिक दे विच। इह जिहड़ा प्रोग्राम है यह अरफा मुजफ्फर जी के सहयोग के नाल उन्होंने ताबुन के नाल पेश किया जाता है। हमेशा ही मैं तुहानू बेनती करदा ताडे फायदे दे लई कि जदों भी तुसी कदे कोई प्रॉपर्टी खरीदनी है जां बेचनी है, वह प्रॉपर्टी ताडी दुकान हो सकती है, ताडा मकान हो सकता, ताडा फार्म हो सकता, ताडा बिजनेस हो सकता, कुछ भी होवे, जां खरीदोगे जां बेचोगे, उहदे लई कनेडा दे विच इक रीयल स्टेट एजेंट की जरूरत पैंदी है। जरूरी नहीं तुसी आप भी प्राइवेट बेच सकते हो, पर बहुत ही बार देखिया कि असी कामयाब नहीं हुंदे, अखीर दे विच सानू रीयल स्टेट का एजेंट रखना पैंदा जिहड़ा दोनों पासे गलबात करा के अपनी डील फाइनल करा लैंदा है ते विचों ओह चुंग कढ लैंदा है, अपनी कमीशन कढ लैंदा है। कैनेडा दे विच प्रॉब्लम यह है कि जदों तो असी भी इत्थे आए हैं 40 साल हो गए, उदों भी जिहड़ी कीमत दे उत्ते परसेंटेज रखी गई सी कि 3% जां 5% जां 6%, मैनू नहीं पूरा ज्ञान, ओह कमीशन सीगी। उदों मकानां दीआं कीमतां 1 लख दी 2 लख दी हुंदी सी, हुण कमीशन ओनी होई है पर कीमतां जिहड़ियां ने ओह 10-10 गुणा वध गईआं, 2-2, 3-3, 4-4 मिलियन दे मकान हो गए। हुण जिहड़ी कमीशन है ओह है 6% ही, 5% ही, 4% ही। जिहड़ा रीयल स्टेट दा एजेंट पहलां 2000, 3000, 4000, 5000 बणाउंदा सी, हुण ओह 40, 50, 60 हज़ार बणाउंदा। सो उहदे लई क्योंकि जिहड़ी कमीशन है तुसीं डायरैक्ट नहीं देनी, ओह वकील दे थ्रू आ जांदे, तुहानूं पता नहीं लगदा, इस करके मैं चाहना कि तुहानूं बिजनेस दे विच क्लीयर होना चाहिए, बाद च ना पछताउणा पवे। मैं फेसबुक दे अक्सर देखदा कि इत्थे सोढ़ी साहब ने ओह कहिंदे हुंदे ने वी 1% मैं रखना बाकी तुहानूं ही मोड़ देना, कैशबैक कहिंदे ने। अगे तां मैं डरदा कहिंदा सीगा, कई मैनूं रीयल स्टेट दे एजेंट कहिंदे सी वी लीगल नहीं है, पर ओह कहिंदे तां बिल्कुल लीगल है। सो इस करके मैं चाहना भी तुसी गल्लां बातां च ना फस जाइओ, उहदे लई कोई हल है कि अपने रीयल स्टेट एजेंट नूं ना बुलाओ, इक बुलाओ उहनूं भी, पहले नूं, दूजे नूं, तीजे नूं, चौथे नूं, पंजवें नूं, सारिआं नूं बुला लो, गल्लबात करो, ਜਦੋਂ ਪੰਜ ਬੰਦਿਆਂ ਨੂੰ ਤੁਸੀਂ ਬੁਲਾਓਗੇ, ਚਾਰ ਨੂੰ ਬੁਲਾਓਗੇ, ਉਹਨਾਂ ਨੇ ਤੁਹਾਡੇ ਸਮੇਂ ਦੇ ਮੁਤਾਬਕ ਆਉਣਾ। ਜੇ ਕੋਈ ਬੰਦਾ ਮੈਂ ਚਲਾਕੀ ਕੀ ਕਰਦਾ ਕਿ ਮੈਂ ਤਾਂ ਬਿਜ਼ੀ ਹਾਂ, ਜੇ ਨਹੀਂ ਆਉਣਾ ਉਹਨੂੰ ਕਦੋਂ ਰਹਿਣ ਦੇ, ਮੈਂ ਫਿਰ ਦੂਜੇ ਨੂੰ ਡਿਸਾਈਡ ਕਰਨ ਦੇਖੋਗੇ ਭੱਜਿਆ ਆਉਂਦਾ, ਕਿਉਂਕਿ ਪੈਸੇ ਬਣਨੇ ਨੇ। ਸੋ ਇਸ ਕਰਕੇ ਸਾਰਿਆਂ ਨੂੰ ਬੁਲਾਓ, ਗੱਲਬਾਤ ਕਰੋ, ਤੇ ਉਹਦੇ ਚੋਂ ਜਿਹੜਾ ਵੀ ਤੁਹਾਨੂੰ ਸਭ ਤੋਂ ਵਧੀਆ ਲੱਗੇ ਉਹਨੂੰ ਤੁਸੀਂ ਦੇ ਦਿਓ, ਤਾਂ ਕਿ ਤੁਹਾਨੂੰ ਬਾਅਦ ਚ ਪਛਤਾਉਣਾ ਨਾ ਪਵੇ, ਨਾਲੇ ਮੋਰ ਓਵਰ ਤੁਹਾਨੂੰ ਨੌਲੇਜ ਹੋਜੂਗੀ, ਗੱਲ ਕਲੀਅਰ ਹੋਜੂਗੀ ਕਿ ਵੱਖ ਵੱਖ ਬੰਦੇ ਕੀ ਕਹਿੰਦੇ ਨੇ। ਕੈਸ਼ ਵਾਕ ਦੇ ਬਾਰੇ ਵੀ ਪੁੱਛੋ। ਸੋ ਉਹਦੇ ਵਿੱਚ ਮੈਂ ਇੱਕ ਨਾਂ ਆਪਣੇ ਵੱਲੋਂ ਰਿਕਮੈਂਡ ਕਰਦਾ, ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਉਹਨਾਂ ਨੇ ਮੈਨੂੰ ਕਦੇ ਨਹੀਂ ਕਿਹਾ, ਨਾ ਹੀ ਉਹਨਾਂ ਦੀ ਕੋਈ ਪੇਡ ਐਡਵਰਟਾਈਜ਼ਮੈਂਟ ਹੈ, ਪੇਡ ਐਡਵਰਟਾਈਜ਼ਮੈਂਟ ਤਾਂ ਖੈਰ ਮੈਂ ਕਦੇ ਕੀਤੀ ਹੋਈ ਨਹੀਂ, ਨਾ ਹੀ ਮੈਨੂੰ ਲੋੜ ਹੈ। ਸੋ ਨਾ ਹੀ ਉਹਨਾਂ ਨੇ ਮੈਨੂੰ ਐਂ ਕਿਹਾ ਵੀ ਉਂਜੀ ਕਰ ਦਿਓ। ਮੈਂ ਇਸ ਕਰਕੇ ਉਹਨਾਂ ਦਾ ਨਾਂ ਲੈਣਾ ਕਿਉਂਕਿ ਮਾੜੀ ਗੱਲ ਤਾਂ ਅਸੀਂ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਦੇ ਰਹਿੰਦੇ ਹਾਂ, ਪਰ ਜੇ ਕੋਈ ਬੰਦਾ ਚੰਗਾ ਵੀ ਹੈ, ਚੰਗੀਆਂ ਗੱਲਾਂ ਕਰਦਾ, ਉਹਦੇ ਬਾਰੇ ਵੀ ਥੋੜਾ ਜਿਹਾ ਮੂੰਹ ਕੱਖ ਖੋਲ੍ਹ ਲੈਣਾ ਚਾਹੀਦਾ। ਸੋ ਇਸ ਕਰਕੇ ਮੈਂ ਆਪਣਾ ਫਰਜ਼ ਸਮਝਦਾ ਕਿ ਅਰਫਾ ਮੁਜ਼ੱਫਰ ਜੀ ਨੂੰ ਇੱਕ ਵਾਰ ਡੀਲ ਕਰ ਲਓ, ਮੇਰੀ ਗੱਲ ਤੁਹਾਨੂੰ ਸੱਚੀ ਲੱਗੇ, ਤੁਹਾਨੂੰ ਵੀ ਬਹੁਤ ਵਧੀਆ ਲੱਗਣ, ਦੇ ਦਿਓ, ਨਹੀਂ ਫਿਰ ਜਿੱਥੇ ਤੁਹਾਨੂੰ ਠੀਕ ਲੱਗਦਾ ਉਹਨਾਂ ਨੂੰ ਦਿਓ। ਮੈਂ ਕਦੇ ਨਹੀਂ ਕਿਹਾ ਉਹਨਾਂ ਨੂੰ ਦਿਓ ਕੰਮ, ਪਰ ਡੀਲ ਤਾਂ ਕਰਕੇ ਦੇਖ ਲਓ। ਤੇ ਜੇ ਆਪਾਂ ਅਰਫਾ ਮੁਜ਼ੱਫਰ ਜੀ ਨੂੰ ਮਿਲਣਾ, ਉਹਨਾਂ ਨਾਲ ਗੱਲਬਾਤ ਕਰਨੀ ਹੈ ਤਾਂ ਫੋਨ ਚਾਹੀਦਾ। ਫੋਨ ਹੈਗਾ ਅਰਫਾ ਮੁਜ਼ੱਫਰ ਜੀ ਦਾ 6478862455, 647-898-6245। ਫੋਨ ਕਰੋ, ਸਾਰਿਆਂ ਨੂੰ ਬੁਲਾਓ, ਗੱਲਬਾਤ ਕਰੋ। ਉਸ ਤੋਂ ਬਾਅਦ ਮਕਾਨ ਵੇਚਣਾ ਜਾਂ ਖਰੀਦਣਾ ਜੋ ਵੀ ਕੁਛ ਹੈ, ਤੁਹਾਨੂੰ ਗੱਲਬਾਤ ਕਰੇ ਤੋਂ ਬਾਅਦ ਕਾਫੀ ਗੱਲਾਂ ਤੁਹਾਨੂੰ ਗਿਆਨ ਹੋਜੂਗਾ। ਸੋ ਇਹ ਸੀ ਅਰਫਾ ਮੁਜ਼ੱਫਰ ਜੀ ਦੇ ਬਾਰੇ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਅੱਜ, ਕਿਉਂਕਿ ਆਪਾਂ ਭਰੋਸੇ ਦੇ ਉੱਤੇ, ਕੌਨਫੀਡੈਂਸ ਦੇ ਉੱਤੇ ਗੱਲਬਾਤ ਕਰਨੀ ਹੈ। ਸੋ ਬਿਫੋਰ ਆਈ ਸਟਾਰਟ ਦਾ ਟੌਪਿਕ, ਲੈਟਸ ਹੀਅਰ ਦਾ ਫਸਟ ਸੌਂਗ, ਫਿਰ ਆਪਾਂ ਟੌਪਿਕ ਤੇ ਗੱਲ ਕਰਦੇ ਹਾਂ। ਦੇਖਾ ਜਾਏ ਬਰਬਾਦੀ ਹੋ ਕਾ ਤਮਾ। ਐਂਡ ਬੋਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਫੇਥ ਦੇ ਉੱਪਰ, ਭਰੋਸੇ ਦੇ ਉੱਪਰ, ਕਿ ਫੇਥ ਕਿਹਨੂੰ ਕਹਿੰਦੇ ਨੇ, ਫੇਥ ਕਿਸ ਕਿੰਨੇ ਪ੍ਰਕਾਰ ਦਾ ਹੁੰਦਾ ਹੈ। ਅਜਿਹੀਆਂ ਬੜੀਆਂ ਹਲਕੇ ਫੁਲਕੇ ਢੰਗ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਾਂਗੇ। ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਮੇਰੇ ਯੂਟਿਊਬ ਚੈਨਲ ਤੇ ਇਸ ਵੇਲੇ ਮੋਰ ਦੈਨ 6 ਲੱਖ ਤੋਂ ਉੱਪਰ ਵਿਊਅਰਸ ਨੇ, ਜਿਹੜੇ ਕਿ ਪਾਕਿਸਤਾਨ ਦੇ ਵਿੱਚ ਵੀ ਨੇ, ਇੰਡੀਆ ਦੇ ਵਿੱਚ ਵੀ ਨੇ, ਕੈਨੇਡਾ, ਅਮਰੀਕਾ, ਸਪੇਨ, ਇਟਲੀ, ਦੁਬਈ ਦੇ ਵਿੱਚ ਆਉਂਦੇ ਨੇ। ਇਸ ਟਾਈਮ ਕਿਉਂਕਿ ਲੰਬੀ ਲਿਸਟ ਹੈ ਜਿਹੜੇ ਮੇਰੇ ਲਾਈਵ ਪ੍ਰੋਗਰਾਮ ਸੁਣ ਰਹੇ ਨੇ, ਉਹਨਾਂ ਦੇ ਵਿੱਚ ਹੀਰਾ ਲਾਲ ਜੀ ਸਾਡੇ ਬਰਨਾਲੇ ਤੋਂ ਨੇ, ਮੇਰੇ ਕਲਾਸ ਫੈਲੋ ਨੇ, ਉਹ ਵੀ ਪ੍ਰੋਗਰਾਮ ਦੇਖ ਰਹੇ ਨੇ, ਪਹਿਲੀ ਵਾਰ ਉਹਨਾਂ ਦਾ ਨਾਮ ਮੈਂ ਪੜ੍ਹਿਆ। ਸੋ ਉਹਨਾਂ ਦਾ ਬਹੁਤ ਬਹੁਤ ਥੈਂਕਸ, ਬੜੇ ਮਿੱਠ ਬੋਲੜੇ ਨੇ, ਉਹਨਾਂ ਦੇ ਵੱਡੇ ਬ੍ਰਦਰ ਤਾਂ ਇੱਥੇ ਹੀ ਰਹਿੰਦੇ ਨੇ ਮੇਰੇ ਖਿਆਲ 'ਚ, ਮੈਂ ਉਹਨਾਂ ਨੂੰ ਮਿਲਿਆ ਵੀ ਹਾਂ, ਸੁਰਿੰਦਰ ਸਿੰਘ ਜੀ, ਸੁਰਿੰਦਰਪਾਲ ਸਿੰਘ ਜੀ। ਸੋ ਇਸ ਤੋਂ ਇਲਾਵਾ ਅਰਸ਼ਦ ਦੇਖ ਰਹੇ ਨੇ ਲਾਹੌਰ ਤੋਂ, ਇਸੇ ਤਰ੍ਹਾਂ ਜਾਵਦ ਚੌਧਰੀ ਦੇਖ ਰਹੇ ਨੇ ਦੁਬਈ ਤੋਂ, ਤਰਸੇਮ ਲਾਲ ਜੀ ਨੇ, ਜਗਦੀਸ਼ ਨੇ, ਸੁਸ਼ਮਾ ਸਿੰਗਲਾ ਜੀ ਨੇ ਲੁਧਿਆਣੇ ਤੋਂ, ਇਹ ਸਾਰੇ ਪ੍ਰੋਗਰਾਮ ਦੇਖ ਰਹੇ ਨੇ ਜਿਹੜੇ ਕਿ ਮੈਂ ਨਾ ਪੜ੍ਹ ਸਕਿਆ ਕਿਉਂਕਿ ਮੈਂ ਧਿਆਨ ਨਾ ਪੜੂੰ ਤਾਂ ਆਪਣੇ ਪ੍ਰੋਗਰਾਮ ਤੋਂ ਖੁੰਝ ਜੂੰਗਾ। ਸੋ ਫਿਰ ਉਹਨਾਂ ਦਾ ਧੰਨਵਾਦ, ਜਿਨ੍ਹਾਂ ਦਾ ਨਾਂ ਨਹੀਂ ਲਿਖਿਆ ਉਹਨਾਂ ਦਾ ਡਬਲ ਧੰਨਵਾਦ। ਚਲੋ ਆਪਾਂ ਆਪਣੇ ਟੌਪਿਕ ਤੇ ਆਉਂਦੇ ਹਾਂ ਕਿ ਫੇਥ ਕਹਿੰਦੇ ਕਿਹਨੂੰ ਨੇ। ਜਿਹੜਾ ਇੰਗਲਿਸ਼ ਦਾ ਸ਼ਬਦ ਫੇਥ ਹੈ ਨਾ, FAITH, ਫੇਥ ਜਿਹੜਾ ਹੈ ਐਕਚੁਅਲ ਲੈਟਿਨ ਜਿਹੜੀ ਭਾਸ਼ਾ ਸਭ ਤੋਂ ਪੁਰਾਣੀ, ਉਹਦੇ ਫਾਈਡਸ ਵਿੱਚੋਂ ਲਿਆ ਗਿਆ, ਜਿਹਦੇ ਮਤਲਬ ਹੁੰਦੇ ਨੇ, ਜਿਹਦਾ ਅਰਥ ਹੈ ਕੌਨਫੀਡੈਂਸ ਜਾਂ ਟਰੱਸਟ। ਪੰਜਾਬੀ ਚ ਫੇਥ ਨੂੰ ਭਰੋਸਾ ਕਹਿ ਦਿੰਦੇ ਹਾਂ ਆਪਾਂ, ਯਕੀਨ ਕਹਿ ਦਿੰਦੇ ਹਾਂ, ਵਿਸ਼ਵਾਸ ਵੀ ਕਹਿ ਦਿੰਦੇ ਹਾਂ। ਇੰਗਲਿਸ਼ ਚ ਆਫਕੋਰਸ ਫੇਥ ਵੀ ਕਹਿੰਦੇ ਹਾਂ, ਬਿਲੀਫ ਵੀ ਕਹਿੰਦੇ ਹਾਂ, ਟਰੱਸਟ ਵੀ ਕਹਿ ਦਿੰਦੇ ਹਾਂ, ਕੌਨਫੀਡੈਂਸ ਵੀ ਕਹਿ ਦਿੰਦੇ ਹਾਂ। ਅਸਲ ਦੇ ਵਿੱਚ ਜਿਹੜਾ ਫੇਥ ਹੈ, ਫੇਥ ਇਜ਼ ਬਿਲੀਫ ਆਫ ਸਮ ਸਟਰੋਂਗ ਕਨਵਿਕਸ਼ਨ ਔਰ ਫਰਮ ਕੌਨਫੀਡੈਂਸ। ਜਦੋਂ ਸਾਨੂੰ ਕਿਸੇ ਤੇ ਫਰਮ ਯਕੀਨ ਹੋਵੇ ਨਾ, ਉਹਨੂੰ ਅਸੀਂ ਭਰੋਸਾ ਕਹਿੰਦੇ ਹਾਂ। ਜੇ ਰੂਹਾਨੀ ਤੌਰ ਤੇ ਸੋਚਿਆ ਜਾਵੇ, ਸਪਿਰਚੁਅਲ ਪੁਆਇੰਟ ਆਫ ਵਿਊ ਦੇ ਨਾਲ ਗੱਲਬਾਤ ਕੀਤੀ ਜਾਵੇ, ਤਾਂ ਅਸੀਂ ਕਹਿ ਸਕਦੇ ਹਾਂ ਕਿ ਫੇਥ ਇਜ਼ ਏ ਕੌਨਫੀਡੈਂਸ ਦੈਟ ਇਨ ਆਲ ਸਰਕਮਸਟਾਂਸਿਸ ਗੋਡ ਇਜ਼ ਵਰਕਿੰਗ ਔਨ ਇਟ। ਇਹ ਕੋਈ ਸੁਪਰ ਨੈਚੁਰਲ ਪਾਵਰ ਹੈ ਜਿਹੜੀ ਇਸ ਕੁੱਲ ਕਾਇਨਾਤ ਨੂੰ ਚਲਾ ਰਹੀ ਹੈ, ਜਾਂ ਇਹਨੂੰ ਐਂ ਕਹਿ ਲਓ ਕਿ ਵਟ ਐਵਰ ਹੈਪਨ ਇਨ ਦਿਸ ਵਰਲਡ, ਇਟ ਆਲ ਹੈਪਨਸ ਅਕੋਰਡਿੰਗ ਟੂ ਹਿਜ਼ ਵਿਲ, ਕਿ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੀ, ਕਦੇ ਹਨੇਰੀ ਆ ਗਈ, ਕਦੇ ਦਿਨ ਚੜ ਗਿਆ, ਕਦੇ ਧੁੱਪਾਂ ਆ ਗਈਆਂ, ਕਦੇ ਤੂਫਾਨ ਆ ਗਿਆ, ਕਦੇ ਕਾਲ ਪੈ ਗਈ, ਕਦੇ ਸੋਕਾ ਪੈ ਗਿਆ, ਕਦੇ ਜੰਮਿਆ, ਕੋਈ ਮਰ ਗਿਆ, ਇਹ ਜਿੰਨੀਆਂ ਵੀ ਚੀਜ਼ਾਂ ਹੋ ਰਹੀਆਂ ਨੇ, ਇਹ ਪਰਮਾਤਮਾ ਦੀ, ਪਰਮਾਤਮਾ ਕਹਿ ਲਓ ਜਾਂ ਸੁਪਰੀਮ ਪਾਵਰ ਕਹਿ ਲਓ, ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਰਾਮ ਕਹਿ ਲਓ, ਰਹੀਮ ਕਹਿ ਲਓ, ਸੁਪਰ ਪਾਵਰ ਹੈ, ਉਹਦੀ ਮਰਜ਼ੀ ਦੇ ਅਨੁਸਾਰ ਹੀ ਸਾਰਾ ਕੁਝ ਚੱਲ ਰਿਹਾ। ਬੰਦੇ ਦੇ ਵਸ ਤਾਂ ਕੁਛ ਨਹੀਂ, ਅਸੀਂ ਇੱਕ ਸਿਰਫ ਖੜਾਉਣਾ। ਹੁਣ ਗੱਲ ਇਹ ਹੈ ਕਿ ਜਿਹੜਾ ਭਰੋਸਾ ਹੈ ਜਾਂ ਫੇਥ ਹੈ ਉਹ ਕਿੰਨੇ ਪ੍ਰਕਾਰ ਦਾ ਹੁੰਦਾ। ਫੇਥ ਜਿਹੜਾ ਹੈਗਾ ਸਭ ਤੋਂ ਪਹਿਲਾਂ ਬੰਦਿਆਂ ਦੇ ਵਿੱਚ ਹੋਣਾ ਚਾਹੀਦਾ, ਸਾਨੂੰ ਫੇਥ ਬੰਦਿਆਂ ਦੇ ਬਾਰੇ ਹੁੰਦਾ, ਹਿਊਮਨ ਬੀਇੰਗ ਦੇ ਵਿੱਚ ਹੁੰਦਾ। ਦੂਜਾ ਫੇਥ ਚੀਜ਼ਾਂ ਦੇ ਵਿੱਚ ਹੁੰਦਾ। ਤੀਜਾ ਫੇਥ ਜਿਹੜਾ ਫੇਥ ਹੈ ਸਾਡਾ, ਉਹ ਸੁਪਰ ਪਾਵਰ ਦੇ ਬਾਰੇ ਹੁੰਦਾ, ਪਰਮਾਤਮਾ ਦੇ ਬਾਰੇ ਹੁੰਦਾ। ਪਹਿਲੀ ਗੱਲ ਕਰੀਏ ਕੌਨਫੀਡੈਂਸ ਇਨ ਪਰਸਨ, ਇਹਦਾ ਮਤਲਬ ਕੀ ਹੈ ਕਿ ਜਦੋਂ ਵੀ ਸਾਡਾ ਕਿਸੇ ਵਿਅਕਤੀ ਦੇ ਨਾਲ, ਕਿਸੇ ਮਨੁੱਖ ਦੇ ਨਾਲ, ਮਨੁੱਖ ਦਾ ਮਤਲਬ ਔਰਤ ਜਾਂ ਮਹਿਲ ਕੋਈ ਵੀ ਜੀ, ਕਿਸੇ ਮਨੁੱਖ ਨਾਲ ਵਾਹ ਪੈਂਦਾ, ਤਾਂ ਸਾਨੂੰ ਉਸ ਦੇ ਬਾਰੇ ਐਕਸਪੀਰੀਅੰਸ ਹੋ ਜਾਂਦਾ ਹੈ ਕਿ ਉਹ ਵਿਅਕਤੀ ਚੰਗਾ ਜਾਂ ਮੰਦਾ, ਹੈਲਪਫੁਲ ਹੈ ਜਾਂ ਸੈਲਫਿਸ਼ ਹੈ, ਮਿਹਨਤੀ ਹੈ ਜਾਂ ਆਲਸੀ ਹੈ, ਓਨੈਸਟ ਹੈ ਜਾਂ ਬੇਈਮਾਨ ਹੈ, ਉਹ ਬੰਦਾ ਹਾਈ ਕਰੈਕਟਰ ਮੋਰਲ ਕਰੈਕਟਰ ਦਾ ਜਾਂ ਕਰੈਕਟਰ ਲੈਸ ਹੈ, ਹੱਕ ਹਲਾਲ ਦੀ ਕਮਾਈ ਕਰਨ ਵਾਲਾ ਜਾਂ ਠੱਗੀ ਠੂਰੀ ਮਾਰਨ ਵਾਲਾ। ਕਿਹਾ ਨਹੀਂ ਜਾਂਦਾ ਕਿ ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ। ਮੇਰਾ ਜਾਤੀ ਤੌਰ ਤੇ ਜੇ ਮੇਰਾ ਤਜਰਬਾ ਪੁੱਛੋ ਤਾਂ ਮੈਂ ਇਹ ਗੱਲ ਦਾ ਫਰਮ, ਬੀਂਗ ਏ ਸਟੂਡੈਂਟ ਆਫ ਕੰਪੈਰੇਟਿਵ ਰਿਲੀਜਨ, ਮੇਰਾ ਇਹ ਵਿਸ਼ਵਾਸ ਹੈ ਕਿ ਸਾਡੇ ਵੇਦ ਸ਼ਾਸਤਰ ਕਹਿੰਦੇ ਨੇ ਕਿ 4 ਯੁੱਗ ਹੁੰਦੇ ਨੇ, ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਕਹਿੰਦੇ ਨੇ ਵੀ ਹੁਣ ਕਲਯੁਗ ਹੈ, ਮੈਂ ਇਹ ਗੱਲ ਮੰਨਦਾ ਵੀ ਕਲਯੁਗ ਨਹੀਂ ਹੈ। ਕਲਯੁਗ ਦੇ ਵਿੱਚ ਤਾਂ ਫੇਰ ਵੀ ਸਾਨੂੰ ਗਿਆਨ ਹੁੰਦਾ ਸੀ ਵੀ ਫਲਾਣਾ ਬੰਦਾ ਚੰਗਾ ਮਾੜਾ, ਠੱਗ ਹੈ, ਇਮਾਨਦਾਰ ਹੈ, ਮਿਹਨਤੀ ਹੈ, ਕੁਛ ਹੈ। ਪਰ ਅੱਜ ਦਾ ਜਿਹੜਾ ਜ਼ਮਾਨਾ ਠੱਗੀ ਤੋਂ ਵੀ ਕਲ ਯੁੱਗ ਤੋਂ ਵੀ ਉੱਪਰ ਛਲ ਯੁੱਗ ਦਾ। ਛਲ ਯੁੱਗ ਦੇ ਵਿੱਚ ਕੀ ਹੈ ਕਿ ਛਲ ਦੇ ਵਿੱਚ ਛਲਣਾ, ਜਿਵੇਂ ਰਾਵਣ ਨੇ ਸੀਤਾ ਨੂੰ ਛਲਿਆ ਨਹੀਂ ਸੀਗਾ, ਉਹਦਾ ਹਿਰਨ ਦਾ ਬਣਾ ਕੇ ਭੇਸ ਆ ਗਿਆ, ਫਿਰ ਜੋਗੀ ਦਾ ਭੇਸ ਬਣ ਕੇ ਆ ਗਿਆ, ਉਹਨੂੰ ਯਕੀਨ ਕੀਤਾ ਵੀ ਇਹਦਾ ਸੰਤ ਮਹਾਤਮਾ ਵੀ ਮੈਂ ਤਾਂ ਭਿਕਸ਼ਾ ਖੁੱਲੀ ਲਊਂਗਾ, ਉਹ ਛਲਿਆ ਸੀ ਨਾ। ਇਸੇ ਤਰ੍ਹਾਂ ਹੀ ਇਹ ਛਲ ਯੁੱਗ ਹੈ। ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੇ ਸਾਨੂੰ ਬਹੁਤ ਵਧੀਆ ਮਿੱਠੇ ਲੱਗਦੇ ਨੇ, ਭਗਤ ਲੱਗਦੇ ਨੇ, ਚੰਗੇ ਲੱਗਦੇ ਨੇ, ਲੱਗੀ ਜਾਂਦੇ ਨੇ, ਸਾਨੂੰ ਅੱਜ ਯਕੀਨ ਹੋ ਜਾਂਦਾ, ਪਰ ਇੱਕ ਦਿਨ ਆਉਂਦਾ ਉਹ ਯਕੀਨ ਸਾਡਾ ਕੱਚ ਦੀ ਗਲਾਸ ਵਾਂਗੂ ਟੁੱਟ ਜਾਂਦਾ, ਫਿਰ ਪਤਾ ਲੱਗਦਾ ਵੀ ਇਹ ਤਾਂ ਬਹੁਤ ਵੱਡਾ ਠੱਗ ਹੈ। ਸੋ ਅੱਜ ਦਾ ਜਿਹੜਾ ਛਲ ਦਾ ਜ਼ਮਾਨਾ ਹੈ ਨਾ, ਇਹਨੂੰ ਜੱਜਮੈਂਟ ਕਰਨਾ ਬੜਾ ਮੁਸ਼ਕਲ ਹੈ। ਤੁਸੀਂ ਦੇਖ ਲਓ, ਅਸੀਂ ਕੈਨੇਡਾ ਚ ਰਹਿੰਦੇ ਹਾਂ, ਐਲੀਵੇਟਰ ਦੇ ਵਿੱਚ ਜੋ ਜਾਂਦੇ ਹਾਂ ਵੱਡੀਆਂ ਵੱਡੀਆਂ ਮੰਜ਼ਿਲਾਂ ਦੇ ਉੱਤੇ, ਉਹ ਐਲੀਵੇਟਰ ਦੇ ਵਿੱਚ 5-6 ਲੋਕ ਚੜ ਜਾਂਦੇ ਨੇ, ਸਭ ਦੇ ਪਰਫਿਊਮ ਲੱਗਿਆ ਹੁੰਦਾ, ਸਭ ਦੇ ਦਾ ਮਤਲਬ ਮੋਸਟਲੀ, ਕੋਈ ਰੋਜ਼ ਦਾ ਲਾਉਂਦਾ, ਕੋਈ ਕਾਸੇ ਦਾ ਲਾਉਂਦਾ, ਕੋਈ ਕਾਸੇ ਦਾ ਲਾਉਂਦਾ, ਤੇ ਸਾਨੂੰ ਲੱਗਦਾ ਵੀ ਬੜੀਆਂ ਖੁਸ਼ਬੂਆਂ ਮਾਰਦਾ ਬੜਾ, ਹੋ ਸਕਦਾ ਮਹੀਨਾ ਨਾ ਆਈ ਨਾ ਹੋਵੇ, ਉਹ ਸਵੇਰੇ ਪਰਫਿਊਮ ਕਰਕੇ ਚਲੇ ਜਾਂਦੇ ਨੇ। ਇਹ ਛਲ ਯੁੱਗ ਹੀ ਆ, ਹੋਰ ਕੀ ਆ, ਬੰਦੇ ਨੂੰ ਭੁਲੇਖਾ ਪਾਈ ਜਾਣਾ ਬੜਾ ਸਾਫ਼ ਸੁਥਰਾ, ਇਹ ਤਾਂ ਬੜਾ ਖੁਸ਼ਬੂ ਆ ਰਹੀ ਹੈ, ਵਿੱਚੋਂ ਚਾਹੇ ਬਦਬੂ ਹੀ ਮਾਰਦਾ ਹੋਵੇ। ਸੋ ਇਹ ਅੱਜ ਦਾ ਜਿਹੜਾ ਛਲ ਯੁੱਗ ਹੈ, ਇਹਦੇ ਵਿੱਚ ਵਿਅਕਤੀ ਦੇ ਬਾਰੇ ਜੱਜਮੈਂਟ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ, ਖਾਸ ਕਰਕੇ ਅੱਜ ਦੇ ਜ਼ਮਾਨੇ ਵਿੱਚ ਜਿੰਨੇ ਵੀ ਸਾਡੇ ਰਿਲੀਜੀਅਸ ਲੀਡਰ ਨੇ। ਅਖੌਤੀ ਸੰਤ ਬਾਬੇ ਨੇ, ਇੱਟ ਚੱਕੋ ਸੰਤ ਨਿਕਲਦਾ ਇੱਥੇ, ਵਧੀਆ ਕੱਪੜੇ ਪਾਏ ਨੇ, ਵਧੀਆ ਲੋਕ ਉਹਨਾਂ ਦੇ ਮਗਰ ਤੁਰੇ ਫਿਰਦੇ, ਵੱਡੀਆਂ ਵੱਡੀਆਂ ਗੱਡੀਆਂ ਨੇ, ਉਹ ਸੰਤ ਬਾਬਿਆਂ ਦੇ ਮਗਰ ਦੇਖ ਲਓ, ਪੰਡਤਾਂ ਦੇ ਮਗਰ ਦੇਖ ਲਓ, ਪੁਜਾਰੀਆਂ ਦੇ ਮਗਰ ਦੇਖ ਲਓ, ਭਾਈ ਜੀਆਂ ਦੇ ਮਗਰ ਦੇਖ ਲਓ, ਮੌਲਵੀਆਂ ਦੇ ਮਗਰ ਦੇਖ ਲਓ, ਪੋਲੀਟੀਕਲ ਲੀਡਰਾਂ ਦੇ ਮਗਰ ਦੇਖ ਲਓ, ਬਿਜ਼ਨਸਮੈਨ ਦੇਖ ਲਓ, ਬਜ਼ੁਰਗ ਦੇਖ ਲਓ, ਰਿਸ਼ਤੇਦਾਰ ਦੇਖ ਲਓ, ਪ੍ਰੋਫੈਸਰ ਦੇਖ ਲਓ, ਡਾਕਟਰ ਦੇਖ ਲਓ, ਇਹ ਸਾਰੇ ਦੇ ਸਾਰੇ ਪਬਲਿਕ ਦੇ ਵਿੱਚ ਓਪਨ ਬੜੇ ਵਧੀਆ ਧਰਮਾਤਮਾ ਬਣਦੇ ਨੇ। ਅਸੀਂ ਪ੍ਰੋਫੈਸਰ ਲੋਕ ਹਾਂ, ਅਸੀਂ ਵੀ ਜੋ ਕਲਾਸ ਦੇ ਵਿੱਚ, ਮੈਂ ਵੋਮੈਨ ਕਾਲਜ ਅੰਮ੍ਰਿਤਸਰ, ਵੋਮੈਨ ਕਾਲਜ ਲੁਧਿਆਣਾ ਪੜ੍ਹਾਇਆ, ਵੱਡੀਆਂ ਵੱਡੀਆਂ ਕਲਾਸਾਂ ਹੁੰਦੀਆਂ ਸੀ, ਆਲਾ ਸੋਚਦਾ ਸੀ ਪ੍ਰੋਫੈਸਰ ਪਤਾ ਨਹੀਂ ਕੀ ਖਾਂਦਾ ਹੋਊਗਾ, ਕੀ ਗੱਲਬਾਤ ਹੋਊਗੀ, ਉੱਥੇ ਵਧੀਆ ਲੈਕਚਰ ਦਿੰਦੇ ਹਾਂ, ਪਰ ਜਦੋਂ ਇਕਾਂਤ ਦੇ ਵਿੱਚ ਇਕੱਲੇ ਮਿਲਦੇ ਹਾਂ ਉੱਥੇ ਰੰਗ ਦਿਖਾਦੇ ਨੇ ਆਪਣੇ। ਸੰਤ ਬਾਬੇ ਨੇ ਆਲਾ ਰਾਮ ਰਹੀਮ ਸਿੰਘ ਹੈ, ਆਪਣੇ ਬਾਪੂ ਆਸਾ ਰਾਮ ਹੈ, ਕਿੰਨੇ ਵਧੀਆ ਸਤਸੰਗ ਕਰਦੇ ਨੇ, ਪਰ ਅੰਦਰੋਂ ਦੇਖ ਲਓ ਕਿੰਨੇ ਠੱਗ ਨੇ। ਸੋ ਇਸ ਕਰਕੇ ਇਹ ਛਲ ਯੁੱਗ ਹੈ, ਪਤਾ ਨਹੀਂ ਲੱਗਦਾ। ਵੱਡੇ ਵੱਡੇ ਬਾਬੇ ਨੇ ਕਦੇ ਮੋਦੀ ਨਾਲ ਪਾਈ ਫਿਰਦੇ ਨੇ ਦੋਸਤੀ, ਕੋਈ ਅਮਰਿੰਦਰ ਨਾਲ ਵੀ, ਭਗਵੰਤ ਮਾਨ ਵੀ ਤੁਰਿਆ ਫਿਰਦਾ, ਹੋਰ ਤੁਰੇ ਫਿਰਦੇ ਨੇ, ਗਰੀਬ ਬੰਦਿਆਂ ਨੂੰ ਪੁੱਛਦੇ ਨੇ, ਉਹ ਮਗਰ ਲਾਈ ਰੱਖਦੇ ਨੇ, ਉਹਨਾਂ ਤੋਂ ਪੈਸੇ ਇਕੱਠੇ ਕਰਕੇ ਦੂਜੇ ਥਾਂ ਤੇ ਆਪ ਐਸ਼ ਕਰਦੇ ਨੇ, ਕਹਿੰਦੇ ਨੇ ਹੱਕ ਹਲਾਲ ਦੀ ਕਮਾਈ ਕਰੋ, ਬੜਾ ਵਧੀਆ ਦਿੰਦੇ ਨੇ, ਪਰ ਆਪ ਪੈਸਿਆਂ ਦੇ ਗੱਫੇ ਦੇ ਗੱਫੇ ਇਕੱਠੇ ਕਰਕੇ ਆਪਣੀ ਔਲਾਦ ਨੂੰ ਐਸ਼ ਕਰਾਉਂਦੇ ਨੇ। ਸੋ ਸਾਡੀ ਕਹਿਣੀ ਤੇ ਕਰਨੀ ਫਰਕ ਹੈ, ਜਿਹਦੇ ਕਰਕੇ ਸਾਨੂੰ ਜੱਜਮੈਂਟ ਅੱਜ ਹੋ ਹੀ ਰਹੀ। ਉਹ ਬਾਪੂ ਆਸਾ ਰਾਮ ਜੇਲ੍ਹ ਚੋਂ ਆ ਗਿਆ, ਰਾਮ ਰਹੀਮ ਸਿੰਘ ਫਿਰ ਵੀ ਸਤਸੰਗ ਕਰਦੇ ਨੇ, ਲੋਕ ਕਹਿੰਦੇ ਨਹੀਂ ਜੀ ਇਹ ਤਾਂ ਜੇਲ੍ਹ ਦੇ ਵਿੱਚ ਵੀ ਲੋਕਾਂ ਦਾ ਫਰਕ ਪੈ, ਸਾਡੀ ਤਾਂ ਬੁੱਧੀ ਇੰਨੀ ਜ਼ਿਆਦਾ ਉਹਨਾਂ ਨੇ ਭ੍ਰਿਸ਼ਟ ਕਰਤੀ, ਸਾਨੂੰ ਸਮਝ ਹੀ ਨਹੀਂ ਪੈਂਦੀ। ਸੋ ਇਹੀ ਜਿਹੜਾ ਭਰੋਸਾ ਸੀ, ਕਈ ਵਾਰੀ ਗਲਤ ਘਰ ਬੈਠਦੇ ਹਾਂ, ਇਹ ਛਲ ਯੁੱਗ ਦੀਆਂ ਨਿਸ਼ਾਨੀਆਂ ਨੇ, ਪਰ ਜਦੋਂ ਆਪਣਾ ਘਰ ਬਰਬਾਦ ਹੁੰਦਾ ਫਿਰ ਅਸੀਂ ਲੁੱਟਦੇ ਹਾਂ, ਜੋ ਸਾਡੀ ਆਪਣੀ ਇੱਜ਼ਤ ਲੁੱਟੀ ਜਾਂਦੀ ਹੈ, ਆਪ ਠੱਗੇ ਜਾਂਦੇ ਹਾਂ। ਅਸੀਂ ਸੋਚਦੇ ਹਾਂ ਵੀ ਸਾਡਾ ਮੁੰਡੇ ਦਾ ਵਿਆਹ ਨਹੀਂ ਹੁੰਦਾ, ਕੁੜੀ ਦਾ ਵਿਆਹ ਨਹੀਂ ਹੁੰਦਾ, ਅਸੀਂ ਇੰਗਲੈਂਡ ਕੈਨੇਡਾ ਨਹੀਂ ਗਏ, ਇਹ ਸੰਤਾਂ ਦੇ ਕੋਲੇ ਚਲੇ ਜਾਓ, ਬਿਜ਼ਨਸ ਨਹੀਂ ਚੱਲਦਾ, ਕੋਈ ਕਹਿੰਦਾ ਮਾਂ ਰੱਖ ਲਓ, ਕੋਈ ਕਹਿੰਦਾ ਸੂਈਆਂ ਰੱਖ ਲਓ, ਕੋਈ ਕਹਿੰਦਾ ਇੱਥੇ ਕਾਲੀ ਗੁੱਤ ਟੰਗ ਦਿਓ, ਕਦੇ ਕੁਛ ਟੰਗ ਦਿਓ, ਅਸੀਂ ਉਹਨਾਂ ਦੇ ਮਗਰ ਲੱਗਦੇ ਹਾਂ। ਇੱਕ ਪਾਸੇ ਕਹਿੰਦੇ ਅਸੀਂ ਰੱਬ ਸਭ ਕੁਝ ਕਰਦੇ, ਰੱਬ ਦੀ ਮਰਜ਼ੀ, ਰੱਬ ਦੇ ਵਿੱਚ ਫਿਰ ਡਾਵਾਂਡੋਲ ਹੋ ਗਏ ਨਾ, ਭਰੋਸਾ ਕਿੱਥੇ ਹੋ ਗਿਆ। ਇਸੇ ਤਰ੍ਹਾਂ ਹੀ ਜਿਹੜੇ ਲੋਕ ਨੇ ਨਾ, ਮੈਂ ਮੇਰਾ ਜਾਤੀ ਜੇ ਤਜਰਬਾ ਪੁੱਛੋਗੇ, ਜਿੰਨਾ ਮੇਰੀ 72 ਸਾਲ ਦੀ ਉਮਰ ਦੇ ਵਿੱਚ ਮੈਂ ਕਹਿੰਦਾ ਵੀ ਤੁਸੀਂ ਕਿਸੇ ਵੀ ਸੰਤ ਮਹਾਤਮਾ ਪੀਰ ਪੈਗੰਬਰ ਪੋਲੀਟੀਸ਼ੀਅਨ ਤੇ ਯਕੀਨ ਕਰੋ, ਪਰ ਨਾਲ ਆਪਣੀਆਂ ਅੱਖਾਂ, ਜਿਹੜੇ ਰੱਬ ਨੇ ਬ੍ਰੇਨ ਤੇ ਅੱਖਾਂ ਦਿੱਤੀਆਂ ਨਾ, ਇਹਨੂੰ ਵੀ ਖੁੱਲ੍ਹਾ ਰੱਖੋ। ਜਦੋਂ ਤੁਸੀਂ ਬਲਾਇੰਡ ਫੇਥ ਕਰਦੇ ਹੋ ਨਾ, ਫਿਰ ਮੰਜੇ ਜਾਂਦੇ ਹੋ, ਬਲਾਇੰਡ ਫੇਥ ਨਾ ਕਰੋ ਕਦੇ ਵੀ, ਕਿਉਂਕਿ ਇਹ ਲੋਕ ਜਿਹੜੇ ਨੇ ਬਾਹਰੋਂ ਕੁਛ ਕਹਿੰਦੇ ਨੇ, ਤੁਸੀਂ ਅੱਖਾਂ ਆਪਣੀਆਂ ਖੁੱਲ੍ਹ ਦਿਮਾਗ ਰੱਖੋ ਵੀ ਜਿਹੜਾ ਬਾਹਰ ਇਹ ਕਹਿੰਦੇ ਬੇਟਾ 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 ਕਰਦਾ ਸੀਗਾ, ਇਹ ਇਕੱਲੇ ਨੂੰ ਬੁਲਾ ਕੇ ਕਹਿੰਦਾ ਵੀ ਕ੍ਰਿਸ਼ਨ ਦੀਆਂ ਵੀ ਇੰਨੀਆਂ ਗੋਪੀਆਂ ਸੀਗੀਆਂ, ਆਪਾਂ ਤਾਂ ਰਾਸਲੀਲਾ ਖੇਡਾਂਗੇ, ਤਾਂ ਕੀ ਹੋ ਗਿਆ। ਫਿਰ ਕਹਿੰਦੇ ਨੇ ਵੀ ਤੂੰ ਤਾਂ, ਆਪਾਂ ਕਹਿੰਦੇ ਨੀ, ਮੈਨੂੰ ਹੁਣ ਗੱਲ ਯਾਦ ਨਹੀਂ ਆਉਂਦੀ, ਜਦੋਂ ਆਰਤੀ ਕਰਦੇ ਹਾਂ ਵੀ ਸਾਰਾ ਕੁਛ ਤੈਨੂੰ ਆਪਣਾ ਤਨ ਮਨ ਧਨ ਸੌਂਪ ਤੇ, ਜੋ ਤੂੰ ਕਹਿੰਦੇ ਉਹ ਗੁਰੂ ਕਹਿੰਦਾ ਵੀ ਤੂੰ ਮੈਨੂੰ ਸੌਂਪੀ ਤਾਂ ਹੁਣ ਮੇਰਾ ਸਰੀਰ ਹੈ, ਲਾਹ ਕੱਪੜੇ, ਇਹ ਫਿੱਟ ਲਾਂਤ ਨੀ ਕਹੇ ਹੀ ਗੱਲ ਉੱਪਰ ਸਟੇਜ ਤੇ ਬੈਠ ਕੇ ਵੀ ਤੁਸੀਂ ਮੈਨੂੰ ਸਾਰਿਆਂ ਨੇ, ਜਨਤਾ ਨੇ ਧਨ ਮਨ ਧਨ ਦੇ ਤਾ, ਤੁਸੀਂ ਹੋ ਜਾਓ ਨੰਗੇ, ਆ ਕੇ ਕੱਲ੍ਹ ਨੂੰ ਸਤਸੰਗ ਸੁਣੀ, ਉੱਥੇ ਨੀ ਕਹਿੰਦੇ, ਕੱਲੇ ਨੂੰ ਕਹਿੰਦੇ ਨੇ, ਇਹਨੂੰ ਠੱਗੀ ਕਹਿੰਦੇ ਨੇ। ਇਸ ਕਰਕੇ ਸਾਡਾ ਵਿਸ਼ਵਾਸ ਟੁੱਟ ਜਾਂਦਾ। ਮੈਂ ਇਹ ਗੱਲ ਜਾਤੀ ਤੌਰ ਤੇ ਕਹਿਣਾ, ਚਾਹੇ ਸਾਡਾ ਪਿਓ ਹੈ, ਫੁੱਫਾ, ਭਰਾ ਹੈ, ਬਾਬਾ, ਮੈਂ ਤਾਂ ਇੱਥੋਂ ਤੱਕ ਵੀ ਕਹਿੰਦਾ ਕਦੇ ਵੀ ਕੱਲੇ ਬੱਚੇ ਨੂੰ, ਜਵਾਨ ਨੂੰ ਉਹਨਾਂ ਕੋਲੇ ਨਾ ਛੱਡੋ, ਕਿਉਂਕਿ ਕਾਮ ਜਿਹੜੀ ਹੈ ਨਾ, ਇਹ ਇੱਕ ਐਡੀ ਜ਼ਬਰਦਸਤ ਫੋਰਸ ਹੈ। ਜਿੰਨਾ ਮਰਜ਼ੀ ਤੁਸੀਂ ਭਜਨ ਸਿਮਰਨ ਕਰ ਲਓ, ਰਿਸ਼ੀ ਮੁਨੀਆਂ ਨੇ ਸੌ ਸੌ ਸਾਲ, ਹਜ਼ਾਰ ਹਜ਼ਾਰ ਸਾਲ ਵੀ ਭਗਤੀ ਕੀਤੀ, ਪਰ ਜਦੋਂ ਕਾਮ ਆ ਗਿਆ ਨਾ, ਕਾਮ ਦੀ ਇੰਨੀ ਜ਼ਬਰਦਸਤ ਤਾਕਤ ਹੈ, ਉਦੋਂ ਬੰਦਾ ਚੰਗਾ ਭਲਾ ਫਿਸਲ ਜਾਂਦਾ। ਫਿਰ ਜਿਹੜੇ ਡੰਡੇ ਪੈਣੇ ਉਹ ਤਾਂ ਬਾਅਦ ਦੀ ਗੱਲ ਹੈ, ਅਗਲੇ ਦੀ ਤਾਂ ਇੱਜ਼ਤ ਉੱਟ ਕੇ ਲੈ ਜਾਂਦੀ ਹੁਣ। ਮੈਨੂੰ ਯਾਦ ਹੈ, ਹੁਣ ਗੱਲ ਪਤਾ ਨਹੀਂ ਕਿੱਦਾਂ, ਕਾਮ ਦੇ ਉੱਪਰ ਕਿ ਵੇਦ ਵਿਆਸ ਜੀ ਨੇ ਇੱਕ ਵਾਰ ਜਿਹੜੇ ਬ੍ਰਹਮਚਾਰੀ ਹਾਂ ਬ੍ਰਹਮਚਾਰੀ ਆਸ਼ਰਮ ਦੇ ਵਿੱਚ ਜਿਹੜੇ ਉਹ ਸਤਸੰਗ ਕਰ ਰਹੇ ਸੀਗੇ, ਕਿਉਂਕਿ ਪ੍ਰਭ ਨਾਲ ਮਿਲੇ ਹੋਏ ਸੀਗੇ, ਵੇਦ ਵਿਆਸ ਜੀ ਪੜ੍ਹੇ ਸੀ, ਉਹ ਕਹਿੰਦੇ ਵੀ ਜਿੰਨਾ ਮਰਜ਼ੀ ਹੋਵੇ, ਜਿੰਨਾ ਚਿਰ ਤੱਕ ਤਾਂ ਅਸੀਂ ਰੱਬ ਨਾਲ ਮਿਲਾਪ ਨਹੀਂ ਨਾ ਕਰਦੇ ਪੂਰੇ ਤਰੀਕੇ ਨਾਲ, ਜਦੋਂ ਉਹ ਥੱਲੇ ਜਿੰਨੀ ਮਰਜ਼ੀ ਭਗਤੀ ਕਰ ਲਓ, ਜਦੋਂ ਕਾਮ ਦੀ ਅਸਰ ਹੋਣਾ ਸ਼ੁਰੂ ਹੋ ਜਾਂਦਾ, ਤੇ ਤੁਹਾਡੀਆਂ ਇੰਦਰੀਆਂ ਇੰਨੀਆਂ ਤੇਜ਼ ਹੋ ਜਾਂਦੀਆਂ ਕਿ ਸਭ ਭਗਤੀ ਭੁਗਤੀ ਭੁੱਲ ਜਾਂਦੇ। ਕਹਿੰਦੇ ਕੋਈ ਰਿਸ਼ੀ ਸੀਗਾ, ਉਹਨੇ ਵੇਦ ਵਿਆਸ ਨੂੰ ਕਿਹਾ, ਜੀ ਮੈਂ ਨਹੀਂ ਮੰਨਦਾ, ਜੋ ਸਾਡਾ ਮਨ ਹੀ ਪਵਿੱਤਰ ਹੈ, ਫਿਰ ਇੰਦਰੀਆਂ ਦੇ ਕੀ ਅਸਰੂ, ਕਾਮ ਦੇ ਕੀ ਅਸਰੂ। ਕਹਿੰਦਾ ਨਹੀਂ ਨਹੀਂ ਨਹੀਂ, ਇਹ ਜਿੰਨੀਆਂ ਮਰਜ਼ੀ ਤੁਸੀਂ ਪਵਿੱਤਰ ਹੋ, ਜਦੋਂ ਕਾਮ ਨੇ ਅਸਰ ਦਿਖਾਇਆ, ਇੰਦਰੀਆਂ ਉਂਦਰੀਆਂ ਸਭ ਇੱਕ ਪਾਸੇ ਨੂੰ ਹੋ ਜਾਂਦੀਆਂ। ਉਹ ਕਹਿੰਦਾ ਮੈਨੂੰ ਸਮਝਾਓ, ਤੇ ਵੇਦ ਵਿਆਸ ਜੀ ਕਹਿੰਦੇ ਵੀ ਇੰਜ ਕਰ, ਮੈਂ ਤੈਨੂੰ ਨਾ 10 ਕੁ ਦਿਨ ਲਈ ਕਿਤੇ ਬਾਹਰ ਜਾਣਾ, ਤੇ ਤੈਨੂੰ ਮੈਂ ਆ ਕੇ ਇਹਦਾ ਉੱਤਰ ਦੇਊਂਗਾ। ਕਹਿੰਦਾ ਠੀਕ ਹੈ ਜੀ। ਉਹ ਚਲੇ ਗਏ, ਕਿਉਂਕਿ ਉਹ ਪਰਮਾਤਮਾ ਸੀ। ਸ਼ਾਮ ਨੂੰ ਮੀਂਹ ਪੈਣ ਲੱਗ ਗਿਆ, ਜਦੋਂ ਮੀਂਹ ਪੈਣ ਲੱਗਿਆ, 16-17 ਸਾਲ ਦੀ ਕੁੜੀ ਜਵਾਨ, ਤੇ ਉਹ ਉੱਥੇ ਆਸ਼ਰਮ ਚ ਆ ਗਈ, ਤੇ ਆਸ਼ਰਮ ਦੇ ਵਿੱਚ ਉਹ ਰਿਸ਼ੀ ਜਿਨ੍ਹਾਂ ਨੇ ਸਵਾਲ ਕੀਤਾ ਸੀਗਾ, ਸਾਰੰਗੀ ਨਾਂ ਸੀ ਸ਼ਾਇਦ, ਸਮਥਿੰਗ ਮੈਨੂੰ ਯਾਦ ਨਹੀਂ, ਤੇ ਉਹਨੂੰ ਕਹਿੰਦੀ ਵੀ ਮਹਾਰਾਜ ਜੀ ਮੈਂ ਨਹਾਉਣ ਗਈ ਸੀ, ਜੰਗਲ ਦਾ ਰਸਤਾ ਭੁੱਲ ਗਈ, ਤੇ ਮੈਨੂੰ ਇੱਥੇ ਰਾਤ ਨੂੰ ਕੱਟ ਲੈਣ ਦਿਓ, ਸਵੇਰੇ ਚਲੀ ਜਾਓ। ਕਹਿੰਦਾ ਨਾ 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 ਨਾ, ਇਹ ਤਾਂ ਬ੍ਰਹਮਚਾਰੀਆਂ ਦਾ ਆਸ਼ਰਮ ਹੈ, ਇੱਥੇ ਨਹੀਂ ਤੂੰ ਰਹਿ ਸਕਦੀ। ਉਹ ਕਹਿੰਦੀ ਰਹਿ ਨਹੀਂ ਸਕਦੀ, ਹੁਣ ਜੇ ਜੰਗਲ 'ਚ ਜਾਊਂਗਾ, ਕੋਈ ਮੈਨੂੰ ਜਾਨਵਰ ਖਾ ਜੂਗਾ, ਜਾਂ ਕੋਈ ਹੋਰ ਲੁੱਟ ਮੇਰੀ ਇੱਜ਼ਤ ਲੁੱਟੂਗਾ, ਫਿਰ ਤਾਂ ਤੁਹਾਨੂੰ, ਤੁਸੀਂ ਮੇਰੀ ਪ੍ਰੋਟੈਕਸ਼ਨ ਵੀ ਕਰਨੀ ਹੈ, ਤੁਹਾਡਾ ਇਹ ਫਰਜ਼ ਬਣਦਾ ਹੈ ਕਿ ਅਵਲਾ ਨਾਰੀ ਦੀ ਇੱਜ਼ਤ ਬਚਾਈ ਜਾਵੇ, ਉਹਦੀ ਇੱਜ਼ਤ ਲਾਈ, ਜ਼ਿੰਦਗੀ ਦੀ ਰੱਖਿਆ ਕੀਤੀ ਜਾਵੇ। ਉਹ ਕਹਿੰਦਾ ਹਾਂ ਇਹ ਤਾਂ ਗੱਲ ਠੀਕ ਹੈ, ਮੇਰਾ ਗੁਰੂ ਵੀ ਕਹਿੰਦਾ ਸੀ। ਕਹਿੰਦਾ ਫਿਰ ਚੱਲ ਐਂ ਕਰ, ਇੱਥੇ ਤਾਂ ਨਹੀਂ ਤੈਨੂੰ ਅਸੀਂ ਰੱਖਦੇ, ਉਹ ਸਾਹਮਣੇ ਝੋਂਪੜੀ ਆ, ਤੂੰ ਉਹਦੇ ਵਿੱਚ ਜਾ ਕੇ ਸੌਂ ਜਾ, ਤੇ 4 ਵਜੇ ਸਵੇਰੇ ਉੱਠ ਕੇ ਚਲੀ ਗਈ, ਤੇ ਮੂਹਰੋਂ ਕਰ ਲਾ ਦਰਵਾਜ਼ਾ ਬੰਦ, ਜੇ ਮੈਂ ਵੀ ਆ ਕੇ ਦਰਵਾਜ਼ਾ ਖੜਕਾਂ ਨਾ ਖੋਲ੍ਹੀ ਨਾ। ਉਹ ਕਹਿੰਦੀ ਠੀਕ ਹੈ ਜੀ। ਜਦੋਂ ਚਲੀ ਗਈ ਉਹ, ਤੇ ਰਿਸ਼ੀ ਜੀ ਬੈਠੇ ਪਾਠ ਤੇ, ਚੱਲ ਪਿਆ ਕਾਮ ਦਾ ਸ਼ੁਰੂ ਹੋ ਗਿਆ। ਕਹਿੰਦੇ ਯਾਰ ਮੈਂ ਤਾਂ ਪੁੱਛਿਆ ਹੀ ਨਹੀਂ ਉਹਨੂੰ ਵੀ ਤੂੰ ਵਿਆਹੀ ਵੀ ਐ, ਅਨਮੈਰਿਡ ਐ, ਕਿੱਥੋਂ ਆਈ ਐ, ਰਾਤ ਨੂੰ ਜੰਗਲ ਚ ਇੱਥੇ ਕੀ ਕਰਦੀ ਸੀ, ਨਹਾਉਣ ਚ ਕੀ ਗੱਲ ਕੀਤੀ ਸੀ। ਉਹਨੇ ਸਿਰਫ ਕਹਿੰਦਾ ਮੈਂ ਤਾਂ ਪੈਰ ਦੇਖੇ ਨੇ, ਪੈਰ ਉਹਦੇ ਬੜੇ ਖੂਬਸੂਰਤ ਸੀ, ਪਤਾ ਨਹੀਂ ਕਿਹੋ ਜਿਹੀ ਹੋਊਗੀ। ਉਹ ਹੋ ਗਿਆ ਨਾ ਭੂਤ ਸਵਾਰ, ਜਾ ਕੇ ਪਾਠ ਤੋਂ ਉੱਠੇ, ਚੌਂਕੜੀ ਕਿੱਥੇ, ਉਧਰ ਧਿਆਨ ਉਧਰ ਨੂੰ ਸੀ, ਜਾ ਕੇ ਦਰਵਾਜ਼ਾ ਖੜਕਾਇਆ। ਉਹ ਕਹਿੰਦੀ ਕੌਣ? ਕਹਿੰਦੇ ਮੈਂ ਉਹੀ ਸਾਰੰਗੀ ਪ੍ਰਿਸ਼ੀ ਆ। ਉਹ ਕਹਿੰਦੀ ਤੁਹਾਨੂੰ ਨਹੀਂ ਕਿਹਾ ਸੀ ਖੋਲਣਾ ਨੀ, ਮੈਂ ਨਹੀਂ ਖੋਲਦੀ, ਪਰ ਭੂਤ ਸਵਾਰ ਹੋ ਗਿਆ। ਉਹਨਾਂ ਨੇ ਦਰਵਾਜ਼ੇ ਨੂੰ ਮਾਰਿਆ, ਧੱਕਿਆ, ਖੋਲ ਕੇ ਅੰਦਰ ਚਲੇ ਗਏ, ਦੇਖਿਆ ਜਨਾਨੀ ਤਾਂ ਬੜੀ ਖੂਬਸੂਰਤ। ਕਹਿੰਦੇ ਵੀ ਤੂੰ, ਮੈਂ ਤਾਂ ਆਇਆ, ਤੂੰ ਮੈਨੂੰ ਦੱਸਿਆ ਹੀ ਨੀ ਵੀ ਰਾਤ ਨੂੰ ਪਾਣੀ ਉੱਥੇ ਨਹਿਰ ਦੇ ਕਿਨਾਰੇ ਕਿਉਂ ਨਹਾਉਣ ਗਈ ਸੀ, ਜੰਗਲ ਚ ਕਿੱਥੇ ਰਹਿਣੀ ਆ, ਕਿੱਥੇ ਰਹਿਣਾ, ਤੂੰ ਵਿਆਹ ਕਿ ਨਹੀਂ, ਉਹਨੇ ਦੱਸਿਆ ਗੱਲ। ਕਹਿੰਦੀ ਮੈਂ ਵਿਆਹ ਹੀ ਨਹੀਂ। ਕਹਿੰਦਾ ਫਿਰ ਤੂੰ ਵਿਆਹ ਕਰਾਉਣਾ? ਕਹਿੰਦੀ ਮੈਂ ਕਰਾ ਲੂੰਗੀ। ਕਹਿੰਦਾ ਮੇਰੇ ਨਾਲ ਕਰਾਉਣੀ ਆ? ਕਹਿੰਦੀ ਲੈ, ਤੁਸੀਂ ਐਡੇ ਪਹੁੰਚੇ ਰਿਸ਼ੀ ਮੁਨੀ ਹੋ, ਤੁਹਾਡੇ ਨਾਲ ਤਾਂ ਮੈਂ ਜ਼ਰੂਰ ਕਰਾਉਂਗੀ, ਪਰ ਮੇਰੀ ਇੱਕ ਸ਼ਰਤ ਹੈ। ਕਹਿੰਦੇ ਕੀ? ਕਹਿੰਦੇ ਜਿੱਥੇ ਮੈਂ ਨਹਾਉਂਦੀ ਸੀ ਨਾ, ਉੱਥੇ ਇੱਕ ਕਾਲੀ ਦੇਵੀ ਦਾ ਮੰਦਰ ਹੈ, ਤੁਸੀਂ ਆਪਣਾ ਮੂੰਹ ਕਾਲਾ ਕਰਕੇ ਮੈਨੂੰ ਉੱਪਰ ਬਿਠਾ ਲਓ, ਮੰਦਰ ਤੱਕ ਲੈ ਕੇ ਚੱਲੋ, ਉੱਥੇ ਜਾ ਤੁਹਾਡੇ ਮੈਂ ਗੱਲ 'ਚ ਜੈਮਾਲਾ ਪਾ ਦੂੰ, ਆਪਣਾ ਵਿਆਹ ਹੋਜੂ। ਕਿਉਂਕਿ ਭੂਤ ਸਵਾਰ ਸੀ, ਬਣ ਹੋ ਗਿਆ ਕੌਡਾ ਹੋ ਗਿਆ, ਘੋੜਾ ਬਣ ਗਿਆ, ਜਨਾਨੀ ਨੂੰ ਉੱਪਰ ਬਿਠਾਇਆ, ਮੂੰਹ ਕਾਲਾ ਕਰ ਲਿਆ। ਜਦੋਂ ਮੰਦਰ ਕੋਲੇ ਪਹੁੰਚੇ ਤੇ ਪਿੱਛੋਂ ਵੇਦ ਵਿਆਸ ਜੀ ਨੇ 2 ਮਾਰੀਆਂ ਲੱਤਾਂ ਤੇ 2 ਮਾਰੀਆਂ ਚਪੇੜਾਂ। ਕਹਿੰਦਾ ਹੁਣ ਦੱਸ ਬਈ। ਕਹਿੰਦਾ ਜੀ ਗਲਤੀ ਹੋ ਗਈ, ਉਹ ਵੇਦ ਵਿਆਸ ਜੀ ਨੇ ਰੂਪ ਧਾਰਿਆ ਸੀ। ਕਹਿੰਦਾ ਤੂੰ ਤਾਂ ਕਹਿੰਦਾ ਸੀ ਭੂਤ ਸਵਾਰ ਹੀ ਨਹੀਂ ਹੋ ਸਕਦਾ ਜੇ ਨੀਂਦ ਸਾਫ਼ ਹੋਏ ਹੁਣ। ਕਹਿੰਦਾ ਜੀ ਗਲਤੀ ਹੋ ਗਈ, ਮੈਂ ਤੁਹਾਡਾ ਬਚਨ ਸੱਤ ਮੰਨਦਾ। ਸੋ ਕਾਮ ਜਿਹੜੀ ਹੈ ਬੜੀ ਜ਼ਬਰਦਸਤ ਹੈ, ਇਸ ਕਰਕੇ ਮੈਂ ਜਾਤੀ ਤੌਰ ਤੇ ਕਹਿੰਦਾ ਕਦੇ ਵੀ ਬਾਹਲਾ ਟਾਈਮ ਆਪੋਜਿਟ ਸੈਕਸ ਕੋਲ ਨਹੀਂ ਬਿਤਾਉਣਾ ਚਾਹੀਦਾ, ਕਿਉਂਕਿ ਖਿਆਲ ਗੰਦੇ ਹੋ ਜਾਂਦੇ ਨੇ। ਗੰਦੇ ਜਿਹੜੇ ਖਿਆਲ ਨੇ ਉਹ ਹਮੇਸ਼ਾ ਅੰਦਰੋਂ ਸਾਡੀ ਤਰੱਕੀ ਨਹੀਂ ਕਰਨ ਦਿੰਦੇ। ਇਹਦਾ ਸੀ ਬੰਦਿਆਂ ਦੇ ਬਾਰੇ। ਹੁਣ ਆ ਜੇ ਚੀਜ਼ਾਂ ਦੇ ਬਾਰੇ ਵੀ ਸਾਡਾ ਭਰੋਸਾ ਹੁੰਦਾ। ਦੇਖੋ ਨਾ, ਜਿਹੜੇ ਬੰਦੇ ਹੁੰਦੇ ਨੇ, ਪਹਿਲਾਂ ਕਹਿੰਦਾ ਮੂੰਹੋਂ ਖੰਡ ਜ਼ਮੀਰੋਂ ਨੰਗ, ਜ਼ਮਾਨੇ ਦੀ ਚਾਲ ਨਿਰਾਲੀ ਹੈ। ਅੱਜ ਦੇ ਜਿਹੜੇ ਛਲ ਯੁਗ ਹੈ ਨਾ, ਉੱਪਰੋਂ ਬੜੇ ਮਿੱਠੇ ਹੋਣਗੇ, ਸੌਫਟ ਹੋਣਗੇ, ਬੜੇ ਵਧੀਆ ਗੱਲਾਂ ਕਰਨਗੇ, ਪਰ ਜ਼ਮੀਰ ਉਹਨਾਂ ਦੀ ਮਰ ਚੁੱਕੀ ਨੇ, ਜਦੋਂ ਦੌਰ ਲੱਗਦਾ ਤੁਹਾਡਾ ਫਾਇਦਾ ਉਠਾ ਲੈਂਦੇ ਨੇ। ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਇਹਦੇ ਬਾਰੇ ਕਲੀਅਰ ਹੈ, ਇਹ ਵਿਚਾਰੀਆਂ ਹੇਰਾ ਫੇਰੀਆਂ ਨਹੀਂ ਕਰਦੀਆਂ। ਦੇਖੋ, ਜਦੋਂ ਅਸੀਂ ਕਿਸੇ ਚੀਜ਼ ਦੀ ਵਰਤੋਂ ਕਰਦੇ ਹਾਂ ਤਾਂ ਸਾਨੂੰ ਇਹ ਯਕੀਨ ਹੋ ਜਾਂਦਾ ਕਿ ਵੀ ਇਹ ਚੀਜ਼ ਜਿਹੜੀ ਹੈਗੀ ਇਹ ਠੰਡੀ ਹੈ, ਗਰਮ ਹੈ, ਕੌੜੀ ਹੈ, ਮਿੱਠੀ ਹੈ, ਸਵਾਦਲੀ ਹੈ, ਬੇਸਵਾਦਲੀ ਹੈ, ਖੱਟੀ ਹੈ, ਨਮਕੀਨ ਹੈ, ਕੀ ਹੈ ਕੀ ਨਹੀਂ। ਫਾਰ ਐਗਜ਼ਾਮਪਲ, ਜਦੋਂ ਅਸੀਂ ਦੁਨੀਆਂ ਦੀ ਸਭ ਤੋਂ ਜਿਹੜੀ ਕੌੜੀ ਮਿਰਚ ਹੈ ਨਾ, ਉਹ ਕੈਰੋਲੀਨਾ ਰੀਪਰ ਹੈ, CAROLINA, ਕੈਰੋਲੀਨਾ ਰੀਪਰ, REAPER, ਸ਼ਾਇਦ ਇਹ ਸਪੈਲਿੰਗ ਨੇ, ਗੂਗਲ ਕਰਕੇ ਦੇਖ ਲਓ। ਛੋਟੀ ਜਿਹੀ ਮਿਰਚ ਹੁੰਦੀ ਹੈ, ਸਭ ਤੋਂ ਕੌੜੀ ਹੈ। ਜੇ ਕਿਤੇ ਗਲਤੀ ਨਾਲ ਅਸੀਂ ਗੰਦੀ ਵੱਢ ਲਈਏ ਨਾ ਇਹਦੇ ਚੋਂ, ਤੇ ਅੱਖਾਂ ਚੋਂ ਪਾਣੀ, ਨੱਕ ਚੋਂ ਪਾਣੀ, ਸਿਰ ਦੇ ਹੱਥ ਹੱਥ ਮਾਰੋ, ਪਸੀਨਾ ਹੀ ਪਸੀਨਾ ਆ ਜਾਂਦਾ। ਫਿਰ ਸਾਨੂੰ ਯਕੀਨ ਆ ਜਾਂਦਾ ਵੀ ਜਿਹੜੀ ਹਰੀ ਮਿਰਚ ਹੈ ਇਹ ਕੌੜੀ ਹੁੰਦੀ ਹੈ। ਕਦੇ ਸਾਧੂ ਸੂਤ ਬਰਨਾਲੇ ਵਾਲੇ ਦਾ ਚੱਕ ਕੇ ਲੱਡੂ ਮੂੰਹ ਚ ਪਾ ਲਈਏ ਤੇ ਉਹਦੇ ਨਾਲ ਫਟਾਫਟ ਮੂੰਹ ਦਾ ਸਵਾਦ ਮਿੱਠਾ ਹੋ ਜਾਂਦਾ, ਸਾਨੂੰ ਯਕੀਨ ਹੁੰਦਾ ਵੀ ਲੱਡੂ ਬੜੇ ਮਿੱਠੇ ਨੇ। ਇਹ ਹੈ ਚੀਜ਼ਾਂ ਦੇ ਬਾਰੇ। ਹੁਣ ਜਿਹੜੀ ਮੇਨ ਗੱਲ ਹੈ, ਜਿਹੜਾ ਮੇਰਾ ਟੌਪਿਕ ਹੁੰਦਾ, ਉਹ ਹੈ ਰੂਹਾਨੀ ਬਾਰੇ। ਰੂਹਾਨੀਅਤ ਦੇ ਵਿੱਚ ਵੀ ਸਾਡਾ ਭਰੋਸਾ ਹੁੰਦਾ। ਕਿਸ ਤਰ੍ਹਾਂ? ਜਦੋਂ ਅਸੀਂ ਪੁਰਾਤਨ ਰਿਸ਼ੀ ਮੁਨੀ, ਪੀਰ ਪੈਗੰਬਰ, ਗੁਰੂ ਸਾਹਿਬਾਨ ਦੀਆਂ ਪੋਥੀਆਂ ਪੜ੍ਹਦੇ ਹਾਂ, ਗ੍ਰੰਥ ਪੜ੍ਹਦੇ ਹਾਂ, ਕਾਮਲ ਮੁਰਸ਼ਦ ਦੀ ਲਾਈਫ ਸਟੋਰੀ ਨੂੰ ਦੇਖਦੇ ਹਾਂ, ਤਾਂ ਸਾਨੂੰ ਉਸ ਰੱਬੀ ਤਾਕਤ ਵਿੱਚ ਵਿਸ਼ਵਾਸ ਹੋ ਜਾਂਦਾ ਹੈ ਕਿ ਜਿੰਨੇ ਵੀ ਅੱਜ ਤੱਕ ਮਹਾਤਮਾ, ਪੂਰਨ ਸੰਤ, ਪੀਰ ਪੈਗੰਬਰ, ਰਿਸ਼ੀ ਮੁਨੀ ਆਏ ਨੇ, ਉਹ ਸਾਰਿਆਂ ਨੇ ਸਾਨੂੰ ਇੱਕੋ ਗੱਲ ਕਹੀ ਕਿ ਕੁੱਲ ਕਾਇਨਾਤ ਨੂੰ ਪੈਦਾ ਕਰਨ ਵਾਲੀ ਇੱਕ ਸੁਪਰੀਮ ਪਾਵਰ ਹੈ। ਸੋਚ ਕੇ ਦੇਖ ਲਓ, ਜਿਹੜਾ ਸੂਰਜ ਗਰਮੀ ਹੁੰਦਾ, ਸੂਰਜ ਨੂੰ ਕਿਹਨੇ ਪੈਦਾ ਕੀਤਾ? ਚੰਦਰਮੇ ਕਿਹਨੂੰ ਪੈਦਾ ਕੀਤਾ? ਹਵਾ ਨੂੰ ਕਿਹਨੇ ਪੈਦਾ ਕੀਤਾ? ਅੱਗ ਨੂੰ ਕਿਹਨੇ ਪੈਦਾ ਕੀਤਾ? ਇਹ ਕੋਈ ਤਾਂ ਹੈਗਾ ਨਾ ਪੈਦਾ ਕਰਨ ਵਾਲਾ। ਉਸ ਤਾਕਤ ਨੂੰ ਹੀ ਅਸੀਂ ਰੱਬ ਕਹਿ ਲੈਣੇ, ਅੱਲਾ ਕਹਿ ਲੈਣੇ, ਵਾਹਿਗੁਰੂ ਕਹਿ ਲੈਣੇ, ਮਹਾਵੀਰ ਕਹਿ ਲੈਣੇ, ਜੋ ਮਰਜ਼ੀ ਨਾਂ ਦੇ ਦਿਓ। ਕਿਉਂਕਿ ਇਹ ਜਿਹੜਾ ਗਿਆਨ ਹੁੰਦਾ ਅੰਦਰਲਾ, ਉਹ ਰਵਿਦਾਸ ਭਗਤ ਜੀ ਨੇ ਕਿਹਾ ਸੀਗਾ, ਸਿੱਖ ਲੈ ਆਤਮ ਗਿਆਨ ਕੋ। ਬਾਹਰਲਾ ਗਿਆਨ ਤਾਂ ਹੈਗਾ ਵੀ ਕੋਈ ਡਾਕਟਰ ਬਣ ਗਿਆ, ਕੋਈ ਵਕੀਲ ਬਣ ਗਿਆ, ਕੋਈ ITI ਗਾਈ ਬਣ ਗਿਆ, ਕੋਈ ਫੋਟੋਗ੍ਰਾਫਰ ਬਣ ਗਿਆ, ਕੋਈ ਦੁਕਾਨਦਾਰ ਬਣ ਗਿਆ। ਇਹ ਬਾਹਰਲੀ ਮਿਹਨਤ ਕੀਤੀ, ਬਾਹਰਲਾ ਗਿਆਨ ਹੋ ਗਿਆ। ਪਰ ਜਦੋਂ ਅਸੀਂ ਅੰਦਰ ਮਿਹਨਤ ਕਰਦੇ ਹਾਂ, ਪੂਜਾ ਪਾਠ ਕਰਦੇ ਹਾਂ, ਚੌਂਕੜੀ ਮਾਰਦੇ ਹਾਂ, ਤਾਂ ਸਾਨੂੰ ਹੌਲੀ 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 ਅੰਦਰ ਦਾ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ। ਸਿੱਖ ਲੈ ਆਤਮ ਗਿਆਨ ਕੋ, ਜੋ ਸਭ ਸੁੱਖੋਂ ਕਾ ਮੂਲ, ਰਵਿਦਾਸ ਆਤਮ ਗਿਆਨ ਬਿਨ ਜੋ ਸਿੱਖਾ ਸਭ ਧੂੜ। ਅਸਲੀ ਗੱਲ ਆਤਮਾ ਦੀ ਹੈ। ਜੇ ਕੋਈ ਮੈਨੂੰ ਪੁੱਛੇ ਵੀ ਭਾਈ ਸਾਹਿਬ ਤੁਸੀਂ ਕੌਣ ਹੋ, ਮੈਂ ਕਹੂੰਗਾ ਜੀ ਮੈਂ ਰਵੀ ਰਾਮ ਆ। ਭਾਈ ਸਾਹਿਬ, ਰਵੀ ਰਾਮ ਆ ਢਾਂਚੇ ਦਾ ਨਾਂ ਹੈ, 4-5 ਫੁੱਟ ਹੈ। ਇਹ ਢਾਂਚੇ ਦੇ ਬਾਰੇ ਅਸੀਂ ਨਾਂ ਲੈਂਦੇ ਹਾਂ। ਫਿਰ ਅਸੀਂ ਕਦੇ ਕਿਸੇ ਨੂੰ ਕਿਹਾ ਵੀ ਮੈਂ ਜਿਹੜਾ ਸਰੀਰ ਦੇ ਅੰਦਰ ਚੀਜ਼ਾਂ ਨੇ 4-5, ਬ੍ਰੇਨ ਹੈ, ਮੈਂ ਬ੍ਰੇਨ, ਮੈਂ ਦਿਲ, ਮੈਂ ਲੀਵਰ, ਮੈਂ ਕਿਡਨੀ, ਕਦੇ ਨਹੀਂ ਕਹਿੰਦੇ ਮੇਰੀ ਲੀਵਰ ਹੈ, ਮੇਰਾ ਬ੍ਰੇਨ ਹੈ, ਮੇਰਾ ਦਿਲ ਹੈ, ਉਹ ਮੇਰਾ 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 ਕਰਦੇ ਹਾਂ। ਉਸ ਤੋਂ ਅੰਦਰ ਜਾਈਏ, ਮੈਂ ਆਤਮਾ ਨੂੰ ਕਦੇ ਕਹਿੰਦੇ ਕਿਹਾ ਮੇਰੀ ਮੇਰਾ ਮੈਂ ਮੇਰਾ ਆਤਮਾ ਜਾਂ ਮੇਰੀ ਆਤਮਾ, ਉਹ ਮੈਂ ਹੈ ਜਿਹੜੀ ਅਸਲੀ ਅੰਦਰ ਹੈ ਨਾ, ਜਿਹਦੇ ਕਰਕੇ ਸਾਰੇ ਜਿਹੜੇ ਸਾਡਾ ਬ੍ਰੇਨ ਹੈ, ਦਿਲ ਹੈ, ਕਿਡਨੀ, ਗੁਰਦੇ, ਜਦ ਅਸੀਂ ਭੱਜੇ ਫਿਰਦੇ ਹਾਂ, ਉਹ ਜਿਹੜੀ ਤਾਕਤ ਹੈ ਨਾ, ਉਹ ਆਤਮ ਹੈ, ਆਤਮ ਅੰਸ਼ ਰਾਮ ਦੀ। ਉਹਦੇ ਬਾਰੇ ਸਾਨੂੰ ਗਿਆਨ ਹੋਣਾ ਚਾਹੀਦਾ। ਉਹਦੇ ਲਈ ਸਾਨੂੰ ਮਿਹਨਤ ਕਰਨੀ ਪਊਗੀ। ਜੇ ਅਸੀਂ ਮਿਹਨਤ ਨਹੀਂ ਨਾ ਕਰਦੇ, ਤੇ ਫਿਰ ਉੱਪਰ ਉੱਪਰੋਂ ਗੱਲਾਂ ਨੇ ਭਰੋਸਾ ਕਾਹਦਾ? ਫਿਰ ਤਾਂ ਸਾਨੂੰ ਭਰੋਸਾ ਨਹੀਂ ਹੈ। ਭਰੋਸਾ ਹੁੰਦਾ ਫਰਮ, ਭਰੋਸਾ ਹੁੰਦਾ ਮਿਹਨਤ ਦੇ ਨਾਲ। ਜੇ ਕੋਈ ਬੰਦਾ IAS IPS ਅਫਸਰ ਬਣਦਾ, ਉਹ ਦੇਖੋ ਕਿੰਨੇ ਕਿੰਨੇ ਘੰਟੇ ਕਿਤਾਬਾਂ ਨਾਲ ਟੱਕਰਾਂ ਮਾਰਦਾ, ਰੋਟੀ ਵੀ ਨਹੀਂ ਪਤਾ ਟਾਈਮ ਤੇ ਮਿਲਣੀ ਹੈ ਕਿ ਨਹੀਂ ਮਿਲਦੀ, ਰਾਤਾਂ ਨੂੰ ਜਾ ਕੇ ਫਿਰ ਉਹ ਆਲਮ ਫਾਜ਼ਲ ਬਣਦਾ। ਪਰ ਜੇ ਅਸੀਂ ਅੰਦਰਲਾ ਗਿਆਨ ਪ੍ਰਾਪਤ ਕਰਨਾ ਹੋਵੇ, ਉਹਦੇ ਲਈ ਸਾਨੂੰ ਚੌਂਕੜੀ ਮਾਰਨੀ ਪੈਂਦੀ ਹੈ। ਤੁਸੀਂ ਦੇਖ ਲਓ ਵੀ ਜਿਹੜੇ ਆਲੂ ਹੁੰਦੇ ਨੇ, ਪੋਟੈਟੋਸ, ਉਹ ਮੈਨੂੰ ਨਹੀਂ ਪਤਾ ਇੰਡੀਆ 'ਚ ਸਾਡੇ ਇੱਥੇ $4-5 ਦੇ 10 ਪਾਉਂਡ ਮਿਲ ਜਾਣ, ਇੰਡੀਆ 'ਚ ਵੀ 2-4 ਰੁਪਏ ਦੇ ਕਿਲੋ ਮਿਲ ਜਾਣਗੇ। ਪਰ ਜਦੋਂ ਆਲੂਆਂ ਨੂੰ ਕੱਟ ਕੇ ਅਸੀਂ ਫਰਾਈ ਕਰਦੇ ਹਾਂ ਘਿਓ ਦੇ ਵਿੱਚ, ਉਹਨੂੰ ਕਹਿੰਦੇ ਨੇ ਚਿਪਸ। ਚਿਪਸ ਦਾ ਇੰਨਾ ਕੁ ਪੈਕਟ 100-100 ਰੁਪਏ ਦਾ ਮਿਲਦਾ। ਹੁਣ ਦੇਖੋ ਵੀ ਆਲੂਆਂ ਤੋਂ ਚਿਪਸ ਬਣਾਏ, ਉਹਦੀ ਕੀਮਤ ਕਿਉਂ ਵੱਧ ਗਈ? ਕਿਉਂਕਿ ਉਹਨਾਂ ਨੂੰ ਮਿਹਨਤ ਕਰਨੀ ਪਈ, ਉਹਨੂੰ ਅੱਗ ਦੇ ਵਿੱਚ ਤਪਣਾ ਪਿਆ। ਮੱਕੀ ਲੈ ਲਓ, ਪੌਪਕੌਰਨ, ਉਹ ਜਦੋਂ ਪੌਪਕੌਰਨ ਬਣਦੇ ਨੇ, ਉਹਨੂੰ ਅਸੀਂ ਮਾਈਕ੍ਰੋਵੇਵ 'ਚ ਰੱਖਦੇ ਹਾਂ, ਖੜਾ 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 ਕਰਕੇ ਖਿੱਲਾਂ ਜਿਹੀਆਂ ਬਣ ਜਾਂਦੀਆਂ ਨੇ, ਉਹ ਮੱਕੀ ਰੁਪਈਏ ਦੀ ਹੁੰਦੀ ਹੈ, ਉਹ 10 ਦੀ ਹੁੰਦੀ ਹੈ। ਕਿਉਂ? ਕਿਉਂਕਿ ਉਹਨੂੰ ਹੀਟ ਦੇ ਵਿੱਚ ਤੁਸੀਂ ਲੰਘਣਾ ਪਿਆ। ਜਦੋਂ ਅਸੀਂ ਇਸੇ ਤਰ੍ਹਾਂ ਹੀ ਮਿਹਨਤ ਕਰਦੇ ਹਾਂ, ਸਵੇਰੇ ਉੱਠ ਉੱਠ ਕੇ ਪਾਠ ਕਰਦੇ ਹਾਂ, ਅੱਖਾਂ ਦੇ ਵਿੱਚ ਹੰਝੂ ਆਉਂਦੇ ਨੇ, ਉਹਦੀ ਜਾਂਚ ਤੜਫਦੇ ਹਾਂ, ਤਾਂ ਉਹ ਫੇਰ ਰਹਿਮਤ ਕਰਦਾ। ਫੇਰ ਰਹਿਮਤ ਕਰਕੇ ਜਦੋਂ ਅਸੀਂ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ, ਪਰਮਾਤਮਾ ਹੋਵੇ ਤੇ ਤੁਸੀਂ ਹੋਵੇਂ, ਸਿੱਧੀ ਗੱਲਬਾਤ ਕਰੋ, ਕਿਤਾਬਾਂ ਚੋਂ ਪੜ੍ਹ ਕੇ ਅਰਦਾਸਾਂ ਕਰਨੀਆਂ, ਆਰਤੀਆਂ ਪੜ੍ਹਨੀਆਂ, ਵਧੀਆ ਗੱਲ ਹੈ। ਪਰ ਜੋ ਤੁਹਾਡੇ ਦਿਲ ਚ ਹੋਵੇ, ਜਦੋਂ ਤੁਹਾਡੇ ਪਿਓ ਆ ਖੜਾ ਤੇ ਤੁਸੀਂ ਉਹਦੇ ਨਾਲ ਕਲੋਲਾਂ ਕਰਦੇ ਹੋ, ਕਦੇ ਗਰਦਨ ਦੇ ਚੜ੍ਹ ਜਾਂਦੇ ਹੋ, ਕਦੇ ਗੱਲਾਂ ਪੜ੍ਹਦੇ ਹੋ, ਕਦੇ ਕੁਛ ਪੜ੍ਹਦੇ ਹੋ, ਕੋਈ ਨੀ ਕਹਿੰਦਾ ਵੀ ਤੂੰ ਆਪਣੇ ਪਿਓ ਦੀਆਂ ਕਿਉਂ ਗੱਲਾਂ ਪੜ੍ਹਨਾ, ਕਦੇ ਨਕਲਾਂ ਲਾਉਣੀਆਂ, ਉਹ ਪਿਆਰ ਪੈਦਾ ਹੋ ਜਾਂਦਾ ਹੈ। ਉਹ ਪਿਆਰ ਤਾਂ ਹੀ ਉਹ ਜੋ ਮਿਹਨਤ ਕਰਾਂਗੇ। ਸੋ ਇਸ ਕਰਕੇ ਬੁੱਲੇ ਸ਼ਾਹ ਨੇ ਕਿਹਾ ਸੀ, ਬੁੱਲਿਆ ਰੱਬ ਤੇ ਰੱਖ ਭਰੋਸਾ, ਨਾ ਫਿਰ ਡਾਵਾਂ ਡੋਲ, ਇੱਕ ਭਰੋਸਾ ਰਹਿਮਤ ਵਾਲਾ ਕਈ ਦਰ ਦਿੰਦਾ ਖੋਲ। ਜਿਹੜੇ ਬੰਦੇ ਰੱਬ ਦੇ ਵਿੱਚ ਪੂਰਨ ਤੌਰ ਤੇ ਵਿਸ਼ਵਾਸ ਕਰਦੇ ਨੇ ਨਾ, ਜਦੋਂ ਉਹਨਾਂ ਦੀ ਕਦੇ ਜ਼ਿੰਦਗੀ ਦੇ ਵਿੱਚ ਕੋਈ ਡਿਮਾਂਡ ਪੂਰੀ ਨਹੀਂ ਹੁੰਦੀ, ਉਹ ਡਾਵਾਂ ਡੋਲ ਨਹੀਂ ਹੁੰਦੇ, ਉਹਨਾਂ ਦਾ ਇੱਕ ਫਰਮ ਯਕੀਨ ਹੁੰਦਾ ਕਿ ਜੇ ਮੇਰੀ ਪਰਮਾਤਮਾ ਨੇ ਆਹ ਗੱਲ ਨਹੀਂ ਨਾ ਮੰਨੀ, ਕਿਉਂਕਿ ਪਰਮਾਤਮਾ ਸਰਵ ਸ੍ਰੇਸ਼ਟ ਹੈ, ਗੁਣੀ ਗਿਆਨੀ ਹੈ, ਪਰਫੈਕਟ ਹੈ, ਜੋ ਮੇਰੀ ਆਹ ਡਿਮਾਂਡ ਨਹੀਂ ਨਾ ਪੂਰੀ ਕਰਦਾ, ਹੋ ਸਕਦਾ ਇਹ ਡਿਮਾਂਡ ਮੇਰੇ ਲਈ ਫਾਇਦੇਮੰਦ ਨਾ ਹੋਵੇ, ਉਹਨੇ ਕੋਈ ਹੋਰ ਮੇਰੇ ਲਈ ਵਧੀਆ ਪਲੈਨਿੰਗ ਕੀਤੀ ਹੋਵੇ। ਮੈਨੂੰ ਆਪਣੀ ਗੱਲ ਯਾਦ ਹੈ, ਗੌਰਮੈਂਟ ਕਾਲਜ ਮੁਕਤਸਰ ਮੇਰੇ ਖਿਆਲ 77-78 ਚ ਪੜ੍ਹਾਉਂਦੇ ਸੀ, ਸਾਡੇ ਬਰਨਾਲੇ ਇਲੈਕਸ਼ਨਾਂ ਹੋਈਆਂ, ਮਿਊਂਸੀਪਲ ਕਮੇਟੀ ਦੀਆਂ ਕਹਿੰਦੇ ਨੇ, ਇੱਥੇ ਕੈਨੇਡਾ ਸਿਟੀ ਕਹਿੰਦੇ ਨੇ, ਮੈਂ ਵੀ ਇਲੈਕਸ਼ਨ ਲੜੀ। ਇੱਕੋ ਵਾਰਡ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਸੀਗੇ, ਮੇਰੇ ਫਰੈਂਡ ਨੇ ਜਗਦੀਸ਼ ਮਿੱਤਲ, ਉਹ ਅੱਜ ਕੱਲ੍ਹ ਆਈ ਜੀ ਰਿਟਾਇਰ ਹੋਏ ਨੇ ਬਰਨਾਲੇ ਤੋਂ ਹੀ ਨੇ, ਐਸ ਨੇ ਜਤਿੰਦਰ ਸ਼ਰਮਾ ਐਸ ਡੀ ਕਾਲਜ ਦੇ ਵਿੱਚ ਸੈਕਟਰੀ ਨੇ, ਆਲਮ ਆਲ ਇਨ ਆਲ ਨੇ, ਅਸੀਂ ਤਿੰਨਾਂ ਨੇ ਇਲੈਕਸ਼ਨ ਲੜੀ, ਤਿੰਨੇ ਹੀ ਉਸ ਇਲੈਕਸ਼ਨ ਚ ਹਾਰੇ। ਹੁਣ ਜੇ ਸੋਚਿਆ ਜਾਵੇ ਤਾਂ ਰੱਬ ਨੂੰ ਗੁੱਸਾ ਗਿਲਾ ਹੀ ਕਰਦੇ ਵੀ ਤੂੰ ਮੇਰੇ ਕੋਲ, ਜਿਹੜਾ ਰਾਜਕੁਮਾਰ ਵਿਚਾਰੇ ਦੀ ਡੈਥ ਹੋ ਗਈ, ਉਹ ਜਿੱਤ ਗਿਆ ਸਾਡੇ ਮੁਕਾਬਲੇ ਚ, ਮੈਂ ਤੇ ਜਗਦੀਸ਼ ਇੱਕੋ ਥਾਂ ਤੇ, ਜਿਹੜਾ ਅਸੀਂ ਦੋਨੇ ਹੀ ਹਾਰ ਗਏ, ਅਸੀਂ ਦੋਨੇ ਪੜ੍ਹੇ ਲਿਖੇ ਹਾਂ, ਫਿਰ ਲੋਕਾਂ ਨੇ ਸਾਨੂੰ ਵੋਟਾਂ ਕਿਉਂ ਨਹੀਂ ਪਾਈਆਂ? ਸਾਡਾ ਰੱਬ ਚ ਯਕੀਨ ਜੇ ਕੱਚਾ ਪੱਕਾ ਵੀ ਸੀ, ਅੱਜ ਸਾਡਾ ਯਕੀਨ ਪੱਕਾ ਹੋ ਗਿਆ ਕਿ ਰੱਬ ਨੇ ਪਲੈਨਿੰਗ ਹੋਰ ਕੀਤੀ ਸੀ। ਜਗਦੀਸ਼ ਨੂੰ ਪੁਲਿਸ ਚ ਭਰਤੀ ਕਰਾਉਣਾ ਸੀ, ਮੈਨੂੰ ਕੈਨੇਡਾ ਭੇਜਣਾ ਸੀ, ਮੈਂ ਕੈਨੇਡਾ ਚ ਪਹੁੰਚ ਕੇ ਮਾਲੋ ਮਾਲ ਆ, ਬੱਚੇ ਪਹਿਲ ਸੈਟਲ ਨੇ, ਜੋ ਅਲਟੀਮੇਟਲੀ ਜੇ ਕੋਈ ਅਫਸਰ ਵੀ ਬਣ ਜਾਏ ਪੋਲਿਟਿਕਸ ਨੇ, ਉੱਥੇ ਵੀ ਤਾਂ ਇਹੀ ਹੈ ਨਾ ਕਿ ਮੇਰਾ ਹਾਈ ਸਟੈਂਡਰਡ ਹੋਵੇ। ਪਰਮਾਤਮਾ ਨੇ ਕਿਸ ਚੀਜ਼ ਦੀ ਕਮੀ ਰੱਖੀ ਹੈ, ਮੈਂ ਅੱਜ ਆਪਣੇ ਤੇ ਸੋਚਦਾ, ਵਧੀਆ ਮਹਿੰਗੀਆਂ ਕਾਰਾਂ ਜਿਹੜੇ ਕਿ ਉੱਥੇ ਮੰਤਰੀਆਂ ਕੋਲ, ਮਿਨਿਸਟਰਾਂ ਕੋਲ, ਪ੍ਰਾਈਮ ਮਿਨਿਸਟਰ, ਉਹ ਸਾਰੀਆਂ ਕਾਰਾਂ ਨੇ, ਉਦੋਂ ਵਧੀਆ ਨੇ, ਵਧੀਆ ਮਕਾਨਾਂ 'ਚ ਰਹਿੰਦੇ ਹਾਂ, ਵਧੀਆ ਰੈਪੂਟੇਸ਼ਨ ਹੈ। ਕਿਉਂ? ਕਿਉਂਕਿ ਸਾਨੂੰ ਜੇ ਅਸੀਂ ਉਹ ਇਲੈਕਸ਼ਨ 'ਚ ਅੜ ਜਾਂਦੇ ਬਰਨਾਲੇ 'ਚ, ਉਹ ਰਿਸ਼ਵਤਾਂ 'ਚ ਫਸ ਜਾਣਾ ਸੀਗਾ, ਕੋਈ ਨਾ ਕਿਸੇ ਨੇ ਚਾਰ ਗੱਲਾਂ ਅਸੀਂ ਕੱਢਣੀਆਂ ਸੀ, ਚਾਰ ਗੱਲਾਂ ਸਾਨੂੰ ਕੱਢਣੀਆਂ ਸੀ, ਪਰ ਰੱਬ ਦੀ ਪਲੈਨਿੰਗ ਕੋਈ ਹੋਰ ਸੀ ਵੀ ਕਿੱਥੇ ਫਿੱਟ ਕਰਨਾ। ਸੋ ਇਸੇ ਕਰਕੇ ਬੁੱਲੇ ਸ਼ਾਹ ਨੇ ਕਿਹਾ ਸੀ, ਬੁੱਲਿਆ ਰੱਬ ਤੇ ਰੱਖ ਭਰੋਸਾ, ਨਾ ਫਿਰ ਡਾਵਾਂ ਡੋਲ, ਇੱਕ ਭਰੋਸਾ ਰਹਿਮਤ ਵਾਲਾ ਕਈ ਦਰ ਦਿੰਦਾ ਖੋਲ। ਮੈਨੂੰ ਯਾਦ ਆ ਇਲੈਕਸ਼ਨ ਹਾਰ ਗਏ ਤੇ ਬੜਾ ਉਦਾਸ ਹੋਇਆ ਵੀ ਰੋਟੀ ਪਾਣੀ ਕਿੱਥੋਂ ਖਾਵਾਂਗੇ, ਗਰੀਬੀ ਸੀਗੀ, ਤੇ ਰੱਬ ਦੀ ਮੇਰੇ ਰਹਿਮਤ, ਉਹਨੇ ਗੌਰਮੈਂਟ ਕਾਲਜ ਮੁਕਤਸਰ ਭੇਜਤਾ, ਗੌਰਮੈਂਟ ਕਾਲਜ ਅੰਮ੍ਰਿਤਸਰ ਭੇਜਤਾ, ਵਧੀਆ ਕਾਲਜ ਪੜ੍ਹਾਇਆ, ਉਦੋਂ ਬਾਅਦ ਇੱਧਰ ਫਿੱਟ ਕਰਾਤਾ ਕੈਨੇਡਾ 'ਚ। ਸੋ ਜੋ ਲੋਕ ਰੱਬ ਦੇ ਵਿੱਚ 100% ਭਰੋਸਾ ਰੱਖਦੇ ਨੇ ਨਾ, ਉਹਨਾਂ ਨੂੰ ਪੂਰਾ ਯਕੀਨ ਹੋ ਜਾਂਦਾ ਕਿ ਜੇ ਮੇਰੀ ਇੱਕ ਇੱਛਾ ਪੂਰੀ ਨਹੀਂ ਨਾ ਹੋਈ ਤਾਂ ਭਰੋਸਾ ਕਰੋ ਕਿ ਰੱਬ ਦੇ ਕੋਲ ਬੈਟਰ ਪਲੈਨਿੰਗ ਹੋਵੇਗੀ। ਰੱਬ ਜੋ ਵੀ ਚੰਗਾ ਕਰ ਜੋ ਵੀ ਕਰਦਾ ਚੰਗਾ ਕਰਦਾ। ਪੰਜਾਬ ਦਾ ਜਿਹੜਾ CM ਇਸ ਵੇਲੇ ਭਗਵੰਤ ਸਿੰਘ ਮਾਨ, ਸਾਡੇ ਟਾਈਮ 'ਚ ਗਰਮ ਕੁਲਫੀ ਦੇ ਤੋੜ ਕੇ ਸੁਣਾਇਆ ਕਰਦਾ ਸੀਗਾ, ਐਵੇਂ ਰਾਤ ਸਿਧਰਾ ਜਾ ਵੀ ਗਰੀਬ, ਕਿਉਂਕਿ ਫਾਦਰ ਦਾ ਟੀਚਰ ਹੀ ਸੀਗਾ, ਉਹਨੇ ਕਦੇ ਸੋਚਿਆ ਸੀ, ਪਰ ਆਪਣੀ ਲਗਨ ਦੇ ਵਿੱਚ ਚੱਲਦਾ ਗਿਆ, ਚੱਲਦਾ ਗਿਆ, ਚੱਲਦਾ ਗਿਆ, ਚੱਲਦਾ ਗਿਆ, ਅੱਜ ਚੀਫ ਮਿਨਿਸਟਰ ਬਣ ਗਿਆ। ਜਿਹੜੇ ਸਿਪਾਹੀ ਤੋਂ ਡਰਦਾ ਹੁੰਦਾ ਸੀਗਾ, ਅੱਜ DGP ਉਹਨੂੰ ਸਲੂਟ ਮਾਰਦੇ ਨੇ, ਇਹ ਵਿਸ਼ਵਾਸ ਹੀ ਹੈ। ਮੋਦੀ ਨੂੰ ਕਦੇ ਭਰੋਸਾ, ਜੋ ਕਹਿੰਦਾ ਗਰਮ ਗਰਮ ਚਾਏ ਲੈ ਲਓ, ਚਾਏ ਪਲੇਟਫਾਰਮ ਤੇ ਵੇਚ, ਉਹਨੂੰ ਕਦੇ ਪਤਾ ਸੀਗਾ? ਰੱਬ 'ਚ ਯਕੀਨ ਕਰਦਾ ਸੀ, ਮੈਡੀਟੇਸ਼ਨ ਕਰਦਾ ਸੀ ਪਹਾੜਾਂ ਜਾ ਕੇ, ਤੇ ਉਹਦੇ ਯਕੀਨ ਨਹੀਂ ਉਹਨੂੰ ਪ੍ਰਧਾਨ ਮੰਤਰੀ ਨੇ, ਪ੍ਰਧਾਨ ਮੰਤਰੀ ਨਹੀਂ ਇਕੱਲਾ ਇੰਡੀਆ ਦਾ, ਦੁਨੀਆਂ ਦੇ ਵਿੱਚ ਵੀ ਡਾਂਕਾ ਚੱਲਦਾ ਹੈ। ਅਮੈਰੀਕਾ ਦੇ ਵਿੱਚ ਰਾਈਟ ਬ੍ਰਦਰਸ, ਗੂਗਲ ਕਰਕੇ ਦੇਖੋ, ਰਾਈਟ ਦਾ ਮਤਲਬ WRIGHT, ਰਾਈਟ ਬ੍ਰਦਰਸ ਨੇ, ਉਹਨਾਂ ਨੇ ਮੇਰੇ ਖਿਆਲ 1800, ਚਲੋ ਅੱਜ ਤੋਂ ਕੋਈ 200 ਸਾਲ ਪਹਿਲਾਂ, ਐਂ ਮੰਨ ਲਓ ਗੱਲ, 200 ਸਾਲ ਪਹਿਲਾਂ ਜਾਂ 150 ਸਾਲ ਪਹਿਲਾਂ ਇੰਟਰਵਿਊ 'ਚ ਕਿਹਾ ਵੀ ਅਸੀਂ ਦੋਨੇ ਭਰਾ ਇੱਕ ਲੋਹੇ ਦੀ ਅਜਿਹੀ ਚੀਜ਼ ਬਣਾ ਰਹੇ ਹਾਂ ਜਿਹੜੀ ਕਿ ਹਵਾ ਵਿੱਚ ਉੱਡਿਆ ਕਰੂਗੀ। ਆਲਾ ਕਹਿੰਦੇ ਕੰਮ ਲੈਣੇ ਦੋਨੇ, ਲੇਕਿਨ ਲਗਨ ਸੀ, ਭਰੋਸਾ ਸੀ, 1903 ਦੇ ਵਿਚ ਜਹਾਜ਼ ਬਣਾ ਕੇ ਉਡਾਤਾ ਵੀ ਨਹੀਂ, ਜਿਹਦੇ ਵਿਚ ਅਸੀਂ ਅੱਜ ਆਰਾਮ ਨਾਲ ਸੈਰ ਕਰਨ ਜਾਂਦੇ ਹਾਂ, ਕਿੰਨੇ ਲੱਖਾਂ ਬੰਦੇ ਅਸਮਾਨ ਚ ਉੱਡੇ ਫਿਰਦੇ ਨੇ। ਇਹ ਭਰੋਸੇ ਦੀ ਗੱਲ ਹੀ ਹੈ। ਅਮੈਰੀਕਾ ਦੇ ਵਿਚ ਜਿਹੜੇ ਰਾਸ਼ਟਰਪਤੀ ਹੋਏ ਨੇ ਜੌਨ ਐਫ ਕੈਨੇਡੀ, ਉਹਨਾਂ ਨੇ 1962 ਦੇ ਵਿਚ ਰਾਈਸ ਯੂਨੀਵਰਸਿਟੀ ਚ ਲੈਕਚਰ ਦਿੰਦੇ ਕਿਹਾ ਸੀਗਾ ਕਿ ਜਿਹੜੇ ਅਮੈਰੀਕਾ ਦੇ ਸਾਇੰਟਿਸਟ ਨੇ ਨਾ, ਬਹੁਤ ਛੇਤੀ ਅਸੀਂ ਚੰਦ ਦੇ ਉੱਪਰ ਮੂਨ ਦੇ ਉੱਪਰ ਪਹੁੰਚਾਂਗੇ। ਅਗਲਾ ਕਹਿੰਦਾ ਮੂਨ ਦੇ ਉੱਤੇ, ਉਹ ਤਾਂ ਸਾਡਾ ਮੰਮ ਹੈ ਜੇ ਇੰਡੀਅਨ ਹੁੰਦੇ, ਉੱਥੇ ਕਿਵੇਂ ਪਹੁੰਚੋਗੇ। ਅੱਜ ਮੂਨ ਦੇ ਉੱਤੇ ਦੇਖ ਲਓ ਕਿੰਨੇ, ਚਾਈਨਾ ਵੀ ਪਹੁੰਚਿਆ ਵੇ, ਇੰਡੀਆ ਵੀ ਪਹੁੰਚਿਆ ਵਾ, ਅਮੈਰੀਕਾ ਵੀ ਪਹੁੰਚਿਆ, ਰਸ਼ੀਆ ਵੀ ਪਹੁੰਚਿਆ ਵੇ। ਇਹ ਗੱਲ ਛੱਡੋ, ਆਪਾਂ ਰਮਾਇਣ ਦੇਖੀ ਹੈ, ਗਰੀਬ ਭਿਲਣੀ ਨੂੰ ਇਹ ਪੱਕਾ 100% ਭਰੋਸਾ ਸੀ ਵੀ ਇੱਕ ਦਿਨ ਸ੍ਰੀ ਰਾਮ ਚੰਦਰ ਜੀ ਮਹਾਰਾਜ ਉਹਨਾਂ ਦੀ ਕੁਟੀਆ ਵਿੱਚ ਆਉਣਗੇ। ਐਸੇ ਭਰੋਸੇ ਕਰਕੇ ਹੀ ਉਹ ਬੇੜ ਤੋੜਦੀ ਸੀ ਵੀ ਕਦੇ ਰਾਮ ਦੇ ਦੇਣ ਦੇ ਕਾਬਲ ਵੀ ਨੇ, ਉਹ ਚੱਖ ਚੱਖ ਕੇ ਟੇਸਟ ਕਰਕੇ ਦੇਦੀ, ਜਿਹੜੇ ਮਿੱਠੇ ਹੁੰਦੇ ਸੀ ਰੱਖ ਲੈਂਦੀ, ਬਾਕੀ ਦਿੰਦੇ ਸੀ। ਉਹਦੇ ਜੂਠੇ ਬੇੜ ਸ੍ਰੀ ਰਾਮ ਚੰਦਰ ਜੀ ਨੇ ਖਾਧੇ, ਕਿਉਂ? ਕਿਉਂਕਿ ਭਿਲਣੀ ਨੂੰ ਇਹ ਯਕੀਨ ਸੀਗਾ। ਇਹ ਸਭ ਭਰੋਸੇ ਦੀਆਂ ਗੱਲਾਂ ਨੇ। ਭਰੋਸਾ ਸੀ ਧੰਨੇ ਭਗਤ ਨੂੰ, ਪੰਡਿਤ ਜੀ ਨੇ ਹੇਰਾ ਫੇਰੀ ਕਰਕੇ ਬਾਹਰੋਂ ਪੱਥਰ ਦਿੱਤਾ ਵੀ ਆਹ ਤੇਰਾ ਤਾਂ ਉਹ ਕੀ ਕਹਿੰਦੇ ਨੇ ਠਾਕਰ ਹੈ, ਪਰ ਉਹਨਾਂ ਨੇ ਇੰਨੀ ਪੂਜਾ ਕੀਤੀ, ਇੰਨੀ ਪੂਜਾ ਕੀਤੀ, ਉਹਨਾਂ ਨੂੰ ਪੂਰਾ ਵਿਸ਼ਵਾਸ ਵੀ ਇਹੀ ਠਾਕਰ ਹੈ, ਤੇ ਉਹ ਠਾਕਰ ਬਣ ਵੀ ਗਿਆ। ਸੂਰਦਾਸ ਸਾਨੂੰ ਪਤਾ ਅੰਨੇ ਸੀਗੇ, ਸੰਤ ਹੋਏ ਨੇ। ਇੱਕ ਵਾਰ ਉਹਨਾਂ ਦੇ ਗਵਾਂਢੀ ਨੇ ਪੁੱਛਿਆ ਸੂਰਦਾਸ ਨੂੰ ਕਿ ਸੂਰਦਾਸ ਜੀ, ਮੈਂ ਕਈ ਅੱਖਾਂ ਵਾਲੇ ਡਿੱਗਦੇ ਦੇਖੇ ਨੇ, ਠੋਕਰਾਂ ਖਾ ਲੈਂਦੇ, ਪਰ ਤੁਸੀਂ ਤਾਂ ਜਮਾਂਦਰੂ ਹੀ ਅੰਨੇ ਹੋ, ਕਦੇ ਠੋਕਰ ਨਹੀਂ ਖਾਂਦੇ, ਕਦੇ ਡਿੱਗੇ ਨਹੀਂ, ਇਹਦਾ ਕੀ ਕਾਰਨ ਹੈ? ਅੱਖਾਂ ਵਾਲੇ ਡਿੱਗਦੇ ਨੇ, ਜਿਹੜਾ ਅੰਨਾ ਹੈ ਸੂਰਦਾਸ ਉਹ ਕਦੇ ਡਿੱਗਿਆ ਨਹੀਂ। ਤਾਂ ਸੂਰਦਾਸ ਨੇ ਹੱਸ ਕੇ ਕਿਹਾ ਕਿ ਭਾਈ ਸਾਹਿਬ, ਅੱਖਾਂ ਵਾਲੇ ਜਿਹੜੇ ਜਿਨ੍ਹਾਂ ਨੂੰ ਵੀਂਗਾ ਨਾ, ਉਹ ਚੱਲਦੇ ਨੇ ਅੱਖਾਂ ਦੇ ਭਰੋਸੇ ਵੀ ਮੈਂ ਤਾਂ ਦੇਖਦਾ, ਇਸ ਕਰਕੇ ਡਿੱਗ ਪੈਂਦੇ ਨੇ, ਪਰ ਮੈਂ ਚੱਲਦਾ ਰਾਮ ਦੇ ਭਰੋਸੇ, ਸ਼ਾਮ ਦੇ ਭਰੋਸੇ, ਕਿ ਹੇ ਸ਼ਾਮ ਮੇਰੀਆਂ ਅੱਖਾਂ ਨਹੀਂ ਪਰ ਤੂੰ ਮੇਰੀ ਬਾਂਹ ਫੜ ਕੇ ਮੈਨੂੰ ਚਲਾਈ, ਇਸ ਕਰਕੇ ਮੇਰਾ ਰੱਬ ਮੈਨੂੰ ਡਿੱਗਣ ਨਹੀਂ ਦਿੰਦਾ। ਇਹ ਸੀ ਵਿਸ਼ਵਾਸ। ਹਕੀਕਤ ਇਹ ਹੈ ਕਿ ਬਲੀਵਰਸ ਆਰ ਆਲਵੇਜ ਅਚੀਵਰਸ, ਜਿਹੜੇ ਬੰਦੇ ਭਰੋਸਾ ਕਰਦੇ ਨੇ ਉਹ ਇੱਕ ਨਾ ਇੱਕ ਦਿਨ ਕਾਮਯਾਬ ਹੋ ਜਾਂਦੇ ਨੇ। ਜਿਹੜੇ ਰੱਬੀ ਤਾਕਤ ਦੇ ਨਾਲ ਅੰਦਰੋਂ ਜੁੜ ਜਾਂਦੇ ਨੇ ਮਿਹਨਤ ਕਰਕੇ, ਉਹਨਾਂ ਨੂੰ ਫਿਰ ਦੁਨੀਆਂ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਜਾਂਦੀ। ਜੇ ਸੰਕਟ ਆ ਵੀ ਜਾਂਦੇ ਨੇ, ਉਹਨਾਂ ਤੇ ਰਹਿਮਤ ਪਰਮਾਤਮਾ ਦਾ ਹੱਥ ਹੁੰਦਾ ਹੈ। ਅੱਜ ਬਿੰਦਰਾਵਨ ਦੇ ਵਿੱਚ ਪ੍ਰੇਮਾਨੰਦ ਮਹਾਰਾਜ ਜੀ ਦੇ ਬੜੇ ਚਰਚੇ ਨੇ, ਉਹਨਾਂ ਦੀਆਂ ਦੋਨੇ ਕਿਡਨੀਆਂ ਫੇਲ ਹੋ ਗਈਆਂ। ਡਾਕਟਰਾਂ ਨੇ ਜਵਾਬ ਦਿੱਤਾ ਵੀ ਤੁਸੀਂ ਤਾਂ ਸਾਲ ਦੋ ਸਾਲ ਜਾਂ ਚਾਰ ਸਾਲ ਬਾਅਦ, 2 ਸਾਲ ਚ ਮਰ ਜਾਓਗੇ। 17 ਸਾਲ ਹੋ ਗਏ, ਵਧੀਆ ਉਹ ਦਿੰਦੇ ਨੇ, ਕਿਉਂ? ਉਹਨਾਂ ਦਾ ਹਰ ਵਕਤ ਰਾਧੇ 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 ਰਾਧੇ। ਈਵਨ ਉਹ ਜਦੋਂ ਕਿਡਨੀਆਂ ਦੇਖੀਆਂ, ਮੈਂ ਯੂਟਿਊਬ ਤੇ ਦੇਖ ਰਿਹਾ ਸੀਗਾ, ਉਹ ਅਖੀਰਲੇ ਸਾਹ ਵੀ ਰਾਧੇ ਰਾਧੇ ਰੱਬ ਦਾ ਨਾਂ ਜਾਪਦੇ ਸੀਗੇ। ਸੋ ਜਿਹਦੇ ਰੱਬ ਦੀ ਮਿਹਰ ਹੋਵੇ ਉਹਨੂੰ ਕੁਛ ਨਹੀਂ ਹੋ ਸਕਦਾ। ਆਪਾਂ ਫੁੱਟਬਾਲ ਖੇਡਦੇ ਸੀ SD ਕਾਲਜ, ਮੈਂ ਵੀ ਟੀਮ ਦੇ ਵਿੱਚ ਸੀ SD ਕਾਲਜ ਚ, ਉਹ ਫੁੱਟਬਾਲ ਦੇ ਅਸੀਂ ਪੈਰਾਂ ਨਾਲ ਕਿੱਕਾਂ ਮਾਰਦੇ ਹਾਂ, ਕਿੱਕਾਂ ਮਾਰਦੇ, ਇੱਧਰ ਮਾਰੀ ਕਿੱਕ, ਉੱਧਰ ਮਾਰੀ, ਇਹ ਮਾਰੀ, ਉਹ ਮਾਰੀ, ਕਿਉਂ ਮਾਰ ਸਕਦੇ ਹਾਂ ਕਿੱਕਾਂ? ਕਿਉਂਕਿ ਫੁੱਟਬਾਲ ਜਿਹੜੀ ਹੈ ਅੰਦਰੋਂ ਖਾਲੀ ਹੁੰਦੀ ਹੈ। ਜੇ ਅੰਦਰੋਂ ਭਰੀ ਹੋਵੇ, ਸਖਤ ਹੋਵੇ, ਤੇ ਕਿੱਕ ਮਾਰ ਸਕਦੇ ਹੋ, ਲੱਤ ਡਿੰਗੀ ਹੋ ਜੂਗੀ। ਸੋ ਇਸੇ ਤਰ੍ਹਾਂ ਹੀ ਅਸੀਂ ਜਿੰਨਾ ਚਿਰ ਅਸੀਂ ਖਾਲੀ ਹਾਂ, ਪਰਮਾਤਮਾ ਨਾਲ ਜੁੜੇ ਨਹੀਂ ਅੰਦਰੋਂ ਕਨੈਕਸ਼ਨ, ਅਸੀਂ ਇੱਧਰ ਉਧਰੋਂ ਭੜਕੀ ਜਾਂਦੇ ਹਾਂ। ਜਿੱਦਣ ਸਾਡਾ ਰੱਬ ਦੇ ਨਾਲ ਕਨੈਕਸ਼ਨ ਜੁੜ ਗਿਆ, ਤੇ ਸਮਝ ਲਓ ਫਿਰ ਉਹਦੀ ਸਾਡੇ ਉੱਤੇ ਰਹਿਮਤ ਹੋ ਜਾਂਦੀ ਹੈ। ਪਰ ਅਸੀਂ ਉੱਪਰੋਂ ਉੱਪਰੋਂ ਜਮ੍ਹਾਂ ਖਰਚ ਕਰਕੇ ਕਹੀ ਜਾਂਦੇ ਸਾਨੂੰ ਰੱਬ ਦੇ ਯਕੀਨ ਆ ਜੀ, ਰੱਬ ਹੀ ਸਭ ਪੈਦਾ ਕਰਨ ਵਾਲਾ, ਰੱਬ ਹੀ ਸਾਰਾ ਕੁਛ ਕਰਦਾ, ਪਰ ਉੱਪਰੋਂ ਉੱਪਰੋਂ ਕਹਿੰਦੇ ਆ, ਵਿੱਚੋਂ ਅਸੀਂ ਨਹੀਂ ਮੰਨਦੇ। ਦੇਖੋ ਅਸੀਂ ਭਜਨ ਸਿਮਰਨ ਵੀ ਕਰਦੇ ਹਾਂ, ਪੁੰਨ ਦਾਨ ਵੀ ਕਰਦੇ ਹਾਂ, ਵਰਤ ਵੀ ਰੱਖਦੇ ਹਾਂ, ਮੰਦਰ ਗੁਰਦੁਆਰੇ ਮਸਜਿਦ ਵਿੱਚ ਵੀ ਜਾਂਦੇ ਹਾਂ, 5 ਬਾਣੀਆਂ ਦਾ ਪਾਠ ਵੀ ਪੜ੍ਹਦੇ ਹਾਂ, ਹਨੂੰਮਾਨ ਚਾਲੀਸਾ ਵੀ ਪੜ੍ਹਦੇ ਹਾਂ, ਗਿਆਤਰੀ ਮੰਤਰ ਵੀ ਪੜ੍ਹਦੇ ਹਾਂ, ਸ਼ਾਮ ਨੂੰ ਜੋਤ ਵੀ ਚਾਹੁੰਦੇ ਹਾਂ, ਪਰ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਨਹੀਂ। ਕਈ ਵਾਰ ਅਸੀਂ ਸੋਚਦੇ ਹਾਂ ਕਿ ਮੈਂ ਇੰਨੀ ਰੱਬ ਦੀ ਭਗਤੀ ਕਰਦਾ, ਫਿਰ ਵੀ ਪਤਾ ਨਹੀਂ ਮੈਨੂੰ ਰੱਬ ਨੇ ਕਿਉਂ ਔਲਾਦ ਮਾੜੀ ਦਿੱਤੀ ਹੈ, ਕਿਉਂ ਮੈਨੂੰ ਬਿਮਾਰੀ ਦਿੱਤੀ ਹੈ। ਦੇਖ ਲਓ ਅਸੀਂ ਭਜਨ ਸਿਮਰਨ ਕਰਨ ਦੇ ਬਾਵਜੂਦ ਵੀ ਅਸੀਂ ਇੱਧਰ ਉੱਧਰ ਭੜਕਦੇ ਫਿਰਦੇ ਹਾਂ। ਅਸੀਂ ਮੰਨੀ ਜਾਂਦੇ ਹਾਂ, ਸਾਨੂੰ ਪੂਰਨ ਭਰੋਸਾ ਨਹੀਂ। ਮੈਂ ਤੁਹਾਨੂੰ ਦੱਸਿਆ ਪੂਰਨ ਭਰੋਸਾ ਕੀ ਹੁੰਦਾ ਤੇ ਮੰਨਣ 'ਚ ਕੀ ਫਰਕ ਹੈ। ਸਪੇਨ ਦਾ ਇੱਕ ਮੋਟਰਸਾਈਕਲਿਸਟ ਸੀਗਾ, ਉਹਦਾ ਨਾਂ ਸ਼ਾਇਦ ਮੁਸਤਫਾ ਕਮਾਲ ਸੀ, ਸ਼ਾਇਦ ਮੁਸਤਫਾ ਡੇਂਜਰ ਸੀ। ਮੈਂ ਉਹ ਲਾਈਵ ਆਪ ਟੀਵੀ ਤੇ ਦੇਖੀ ਹੈ, ਸ਼ਾਇਦ 2017 ਦੀ ਗੱਲ ਹੈ। ਲਾਈਵ ਆ ਰਿਹਾ ਸੀ, ਉਹਨੇ 43ਵੀਂ ਮੰਜ਼ਿਲ 343 ਸਟੋਰੀ ਤੇ ਇੱਕ ਹੋਟਲ ਸੀਗਾ ਤੇ 2 ਕਿਲੋਮੀਟਰ ਦੂਰ, ਦੋ ਨਹੀਂ ਹੋਣਾ, ਤਿੰਨ ਹੋਣਾ, ਤਿੰਨ ਨਹੀਂ ਹੋਣਾ, ਇੱਕ ਹੋਣਾ, ਉੱਥੇ ਲੋਹੇ ਦੀ ਇੱਕ ਰੱਸੀ ਬੰਨ ਕੇ ਦੂਜੇ ਪਾਸੇ ਪਹਾੜ ਨਾਲ ਬੰਨਤੀ, ਉਹਦੇ ਉੱਤੋਂ ਦੀ ਮੋਟਰਸਾਈਕਲ ਚਲਾ ਕੇ ਲੈ ਕੇ ਗਿਆ। ਸਾਰਿਆਂ ਦੇ ਦਿਲ ਧੜਕਦੇ ਸੀ ਵੀ ਐਡੀ ਉੱਚੀ ਇੱਕ ਰੱਸੀ ਦੇ ਉੱਤੇ ਮੋਟਰਸਾਈਕਲ, ਪਰ ਉਹ ਕਾਮਯਾਬ ਹੋ ਗਿਆ। ਜਦੋਂ ਉਹ ਦੂਜੇ ਪਾਸੇ ਗਿਆ, ਪ੍ਰੈਸ ਰਿਪੋਰਟਰ ਵੀ ਸੀ, ਗਿਨੀਜ਼ ਬੁੱਕ ਦੇ ਵਿੱਚ ਉਹਦਾ ਨਾਂ ਹੈ ਮੁਸਤਫਾ ਡੇਂਜਰ, ਪਾ ਕੇ ਦੇਖ ਲਓ। ਜਦੋਂ ਪ੍ਰੈਸ ਰਿਪੋਰਟਰਾਂ ਨੇ ਪੁੱਛਿਆ ਵੀ ਤੇਰੀ ਇਹ ਇੰਨਾ ਤੂੰ ਕਾਮਯਾਬ ਕਿਵੇਂ, ਇੰਨੀ ਬੜੀ ਲਾਈਫ ਨੂੰ ਰਿਸਕ ਚ ਪਾਇਆ, ਉਹ ਕਹਿੰਦਾ ਮੈਂ ਬੜੀ ਵਾਰੀ ਪ੍ਰੈਕਟਿਸ ਕੀਤੀ ਹੈ। ਫਿਰ ਉਹ ਹੱਸ ਕੇ ਕਹਿੰਦਾ ਲੋਕਾਂ ਨੂੰ, ਜਿਹੜੇ ਲੋਕ ਸੁਣ ਰਹੇ ਸੀ ਲਾਈਵ, ਕਹਿੰਦਾ ਵੀ ਤੁਸੀਂ ਐਂ ਤਾਂ ਨਹੀਂ ਸੋਚਦੇ ਕਿ ਮੇਰੇ ਕੋਲ ਕਾਲਾ ਜਾਦੂ, ਮੈਂ ਉੱਥੇ ਹੀ ਖੜਾ ਹੋਵੇ, ਕੋਈ ਕਾਲਾ ਜਾਦੂ ਕਰਕੇ ਮੈਂ ਉਧਰ ਪਹੁੰਚ ਗਿਆ। ਨਹੀਂ ਨਹੀਂ, ਅਸੀਂ ਆਪਣੀ ਅੱਖਾਂ ਨਾਲ ਦੇਖਿਆ। ਕਹਿੰਦਾ ਜੇ ਅੱਖਾਂ ਨਾਲ ਦੇਖਿਆ, ਚਲੋ ਹੁਣ ਆਪਾਂ ਇੱਕ ਗੇੜਾ ਹੋਰ ਆਈਏ, ਬੈਠੋ ਮੇਰੇ ਨਾਲ। ਸਾਰਿਆਂ ਨੇ ਨੀਵੀਂ ਪਾ ਲਈ। ਕਿਉਂ? ਕਿਉਂਕਿ ਅਸੀਂ ਆਪਣੀ ਅੱਖਾਂ ਨਾਲ ਦੇਖ ਵੀ ਲਿਆ, ਮੰਨ ਵੀ ਲਿਆ, ਪਰ ਯਕੀਨ ਨਹੀਂ ਵੀ ਦੂਜੀ ਵਾਰ ਅੱਗੇ ਥੱਲੇ ਨਾ ਸੁੱਟਦੇ। ਸੋ ਇਹੀ ਗੱਲ ਹੈ, ਸਾਡਾ ਯਕੀਨ ਜਿਹੜਾ ਉਹ ਡਾਵਾਂ ਡੋਲ ਹੈ। ਅਸੀਂ ਸਾਰੇ ਕਹਿੰਦੇ ਹਾਂ ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਦਿਸ ਬਾਡੀ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ, ਇੱਥੇ ਪਰਮਾਤਮਾ ਰਹਿੰਦਾ। ਪਰ ਸਾਡਾ ਪੱਕਾ ਯਕੀਨ ਹੈ, ਭਰੋਸਾ? ਬਿਲਕੁਲ ਨਹੀਂ। ਕਹੀ ਜਾਂਦੇ ਹਾਂ ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਵਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਉਹ ਪਰਮਾਤਮਾ ਸਾਡੇ ਅੰਦਰ ਹੈ, ਪਰ ਅੰਦਰ ਹੋਣ ਦੇ ਮੰਨਦੇ ਹਾਂ, ਭਰੋਸਾ ਨਹੀਂ। ਜੇ ਭਰੋਸਾ ਹੋਵੇ ਕਿਉਂ ਮੀਟ ਪਾਈਏ, ਕਿਉਂ ਕਬੂਤਰਾਂ ਨੂੰ ਖਾਂਦੇ ਹਾਂ, ਗਧਿਆਂ ਘੋੜਿਆਂ ਹਾਥੀਆਂ ਨੂੰ ਖਾਂਦੇ ਹਾਂ, ਸ਼ਰਾਬਾਂ ਪਾਉਂਦੇ ਹਾਂ, ਕਾਹਦੇ ਲਈ ਗੰਦ ਪਾਉਂਦੇ ਹਾਂ? ਕਦੇ ਸ਼ਰਾਬ ਨੂੰ ਆਪਣੇ ਘਰੇ ਨਹੀਂ ਡੋਲਦੇ, ਚਿਕਨ ਨੂੰ ਉੱਥੇ ਫਰੋਲਾ ਫਰਾਲੀ ਨਹੀਂ ਕਰਦੇ, ਉੱਥੇ ਖੂਨ ਨਹੀਂ ਲਿਆਉਂਦੇ, ਉੱਥੇ ਸਫਾਈ ਕਰਦੇ ਹਾਂ ਬਾਹਰਲੀਆਂ? ਕਦੇ ਗੁਰਦੁਆਰੇ ਮੰਦਰ ਚ ਜਾ ਕੇ ਉੱਥੇ ਤਾਂ ਅਸੀਂ ਸ਼ਰਾਬ ਨਹੀਂ ਪੀਂਦੇ, ਉੱਥੇ ਤਾਂ ਮੀਟ ਨਹੀਂ ਖਾਂਦੇ, ਕਿਉਂਕਿ ਉਹ ਗੁਰਦੁਆਰੇ ਮੰਦਰ ਅਸੀਂ ਆਪ ਬਣਾਏ ਨੇ। ਪਰ ਜਿਹੜਾ ਆਹ ਮੰਦਰ ਗੁਰਦੁਆਰਾ ਪਰਮਾਤਮਾ ਨੇ ਬਣਾਇਆ, ਇਹਦੇ ਵਿੱਚ ਕਦੇ ਸ਼ਰਾਬ ਪਾ ਦੇਣਾ, ਕਦੇ ਮੀਟ ਪਾ ਦੇਣਾ, ਕਦੇ ਚੁਗਲੀ ਕਰਦੇ ਹਾਂ, ਕਦੇ ਨਿੰਦਿਆ ਕਰਦੇ ਹਾਂ, ਸਾਨੂੰ ਯਕੀਨ ਹੀ ਨਹੀਂ ਵੀ ਪਰਮਾਤਮਾ ਸਾਡੇ ਅੰਦਰ ਹੈ। ਕਿਉਂ ਭਟਕਤਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੈਂ, ਰਾਸਤਾ ਸ਼ਹਿਰ ਅੱਗ ਮੀ ਹੈ ਦਿਲ ਵਰਤ ਤੇ ਜਾਣੇ ਕੇ ਲੀਏ। ਅਸੀਂ ਵਰਤ ਰੱਖਦੇ ਹਾਂ, ਜੋਤਾਂ ਜਗਾਉਂਦੇ ਹਾਂ, ਪਹਾੜਾਂ 'ਚ ਜਾਂਦੇ ਹਾਂ, ਜੰਗਲਾਂ 'ਚ ਜਾਂਦੇ ਹਾਂ, ਪਾਣੀਆਂ 'ਚ ਜਾਂਦੇ ਹਾਂ, ਸਰੋਵਰਾਂ 'ਚ ਜਾਂਦੇ ਹਾਂ, ਰੱਬ ਨੂੰ ਉੱਥੇ ਲੱਭਣ ਲਈ। ਕਹਿੰਦੇ ਕਿਉਂ ਭਟਕਦਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੈਂ, ਉੱਥੇ ਕਿਉਂ ਭਟਕਦਾ ਫਿਰਦਾ? ਰਾਸਤਾ ਸ਼ਹਿਰ ਅੱਗ ਮੈਂ, ਅੰਦਰ ਮਿਹਨਤ ਕਰ, ਰੱਬ ਤੈਨੂੰ ਅੰਦਰੋਂ ਹੀ ਮਿਲ ਜੂਗਾ। ਦੇਖੋ ਇਹ ਸਾਡਾ ਲੈਕ ਆਫ ਕੌਨਫੀਡੈਂਸ ਹੈ। ਜੇ ਕੋਈ ਦੇਖੋ ਬਿਜ਼ਨਸ 'ਚ ਘਾਟਾ ਪੈ ਗਿਆ, ਨੌਕਰੀ ਨਹੀਂ ਮਿਲਦੀ, ਪੜ੍ਹ ਲਿਖੇਗਾ ਵਿਹਲੇ ਤੁਰੇ ਫਿਰਦੇ, ਅਨਇੰਪਲਾਇਮੈਂਟ ਹੈ, ਅਸੀਂ ਕੀ ਕਰਦੇ ਹਾਂ? ਚਾਹੇ ਬਾਬਿਆਂ ਤੋਂ ਨਾਂ ਵੀ ਲਿਆ, ਪੀਰ ਪੈਗੰਬਰਾਂ ਤੋਂ, ਗੁਰਦੁਆਰੇ ਰੋਜ਼ ਜਾਂਦੇ ਹਾਂ, ਮੰਦਰ ਵੀ, ਫੇਰ ਵੀ ਅਸੀਂ ਕੀ ਕਰਦੇ ਹਾਂ? ਕਦੇ ਅਸੀਂ ਜੋਤਸ਼ੀਆਂ ਕੋਲੇ ਭੱਜ ਲਿਆ, ਕਦੇ ਤਵੀਦ ਕਰਾ ਲਿਆ, ਗੁੱਤਾਂ ਰੱਖ ਲਿਆ, ਕਿ ਚੌਲ ਟੰਗ ਦਿਆਂ, ਕਿ ਨਿੰਬੂ ਟੰਗ ਦਿਆਂ, ਕਿ ਮਿਰਚਾਂ ਟੰਗ ਦਿਆਂ, ਕਦੇ ਉਹ ਪੂਰੀ ਨਜ਼ਰ ਲੱਗ ਗਈ? ਇਹ ਸਾਡਾ ਵਿਸ਼ਵਾਸ ਫੁੱਕ ਹੈ, ਭਰੋਸਾ ਪੱਕਾ ਨਹੀਂ। ਜਿਹੜਾ ਭਰੋਸਾ ਸੀ ਨਾ, ਉਹ ਸੂਫੀ ਫਕੀਰ ਮਨਸੂਰ ਨੂੰ ਸੀਗੀ, ਮਨਸੂਰ। ਉਹਨੇ ਕਿਹਾ ਸੀ ਅਣਹਲਕ ਕਿ ਮੈਂ ਹੀ ਪਰਮਾਤਮਾ ਕੰਮ ਲਾਊਗਾ ਸੀ, ਉੱਚੀ ਉੱਚੀ, ਕਿਉਂਕਿ ਰੱਬ ਨੂੰ ਮਿਲ ਗਿਆ ਸੀਗਾ। ਜਿਵੇਂ ਹੁਣ ਸਾਡੇ ਪ੍ਰੇਮਾਨੰਦ ਜੀ ਦਾ ਮੈਂ ਅੱਜ ਕੱਲ੍ਹ ਸਤਸੰਗ ਸੁਣਦਾ ਯੂਟਿਊਬ ਦੇ ਉੱਤੇ, ਉਹ ਕਹਿੰਦੇ ਨੇ ਮੈਂ ਤਾਂ ਰਾਤ, ਮੈਂ ਜੇ ਮਰ ਗਿਆ ਮੈਂ ਤਾਂ ਕੁਛ ਨਹੀਂ ਹੈ, ਨਾ ਮੇਰੇ ਕੋਲ ਦਵੰਨੀ ਹੈਗੀ, ਨਾ ਅੱਗੇ ਨਾ ਪਿੱਛੇ, ਕਿਸੇ ਹੋਰ ਬਾਬੇ ਨੂੰ ਪੁੱਛੋ ਨਾ ਵੀ ਤੇਰੇ ਨਾਂ ਤੇ ਪੈਸੇ ਹੈਗੇ, ਟਾ ਕੇ ਕਿੰਨੇ ਕਿੰਨੇ ਪੈਸੇ ਇਹਨਾਂ ਨੇ ਆਪਣੇ ਬੱਚਿਆਂ ਦੇ ਨਾਂ ਤੇ ਜਮ੍ਹਾਂ ਕੀਤੇ ਪਏ ਨੇ। ਜਾਂ ਉਹ ਜੈਨੀ ਨੇ, ਬਿਲਕੁਲ ਨੰਗੇ ਪੈਰੀ ਤੁਰਦੇ ਨੇ, ਆਪਣੇ ਸਰੀਰ ਨੂੰ ਕਸ਼ਟ ਦਿੰਦੇ ਨੇ। ਉਹ ਕਹਿੰਦੇ ਮੈਂ ਤਾਂ ਰਾਧਾ ਕੋਲੇ ਹੁਣ ਵੀ ਹਾਂ ਤੇ ਬਾਅਦ ਚ ਵੀ ਮਰ ਕੇ ਚਲਾ ਜਾਊਂਗਾ। ਪਰ ਜਿਹੜੇ ਬੰਦੇ ਪਖੰਡੀ ਨੇ, ਉਹਨਾਂ ਦੇ ਕੱਖ ਨਹੀਂ, ਉਹਨਾਂ ਨੂੰ ਆਪਣੇ ਕਿੰਨੀਆਂ ਕਿੰਨੀਆਂ ਸਿਕਿਉਰਟੀਆਂ ਲਈਆਂ ਵੀ ਆ, ਬਾਡੀ ਗਾਰਡ ਰੱਖਦੇ ਨੇ। ਬਾਡੀ ਗਾਰਡ ਦਾ ਕਹਿੰਦਾ ਬਾਡੀ, ਆਹ ਸਰੀਰ, ਇਹਦੇ ਲਈ ਹਿਫਾਜ਼ਤ ਕਰਦੇ ਨੇ। ਜਿੰਨੇ ਸਾਡੇ ਸੈਲੈਬ੍ਰਿਟੀ ਨੇ, ਹੀਰੋ ਨੇ ਜਾਂ ਪੋਲੀਟੀਸ਼ੀਅਨ ਨੇ, ਆਹ ਹੁਣ ਤੁਹਾਡੇ ਬਾਬੇ ਵੀ ਨੇ, 100-100 ਜੈਡ ਇੰਡੀਆ ਦੇ ਵਿੱਚ ਜੈਡ ਸਿਕਿਉਰਟੀ ਮਿਲੀ ਹੈ, 100-100 ਬੰਦਾ ਇਹਨਾਂ ਦੇ ਪਿੱਛੇ ਅੱਗੇ ਬੰਦੂਕਾਂ ਦੇ ਫਿਰਦੇ ਨੇ। ਕਦੇ ਇਹਨਾਂ ਦੀ ਮੌਤ ਨਹੀਂ ਆਉਣੀ? ਇੰਦਰਾ ਗਾਂਧੀ ਕੋਲੇ ਘੱਟ ਸੀਗੀ, ਉਹਦੇ ਗਾਰਡਾਂ ਨੇ ਠੋਕਤਾ ਉਹਨੂੰ, ਠੋਕਿਆ ਕਿ ਨਹੀਂ ਠੋਕਿਆ? ਸਦਾਮ ਹੁਸੈਨ ਦੀ ਗੱਲ ਲੈ ਲਓ, ਬੇਨਜ਼ੀਰ ਭੁੱਟੋ ਦੀ ਗੱਲ ਲੈ ਲਓ, ਕਿਉਂਕਿ ਬਾਹਰਲੀ ਰੱਖਿਆ ਕਰਦੇ ਨੇ, ਪਰ ਜਿਹੜੀ ਅੰਦਰ ਦੀ ਰੱਖਿਆ ਕਰਨ ਵਾਲਾ ਪਰਮਾਤਮਾ, ਜਿੱਦਣ ਸਾਡਾ ਭਰੋਸਾ ਹੋ ਜਾਏ ਨਾ, ਤੇ ਸਾਨੂੰ ਬਾਹਰਲੇ ਗਾਰਡਾਂ ਦੀ ਲੋੜ ਨਹੀਂ ਪੈਂਦੀ, ਫਿਰ ਅਸੀਂ ਮਾੜੇ ਕੰਮ ਕਰਦੇ ਹੀ ਨਹੀਂ। ਬਾਬੇ ਕਹਿੰਦੇ ਨੇ, ਬਾਬਿਆਂ ਕੋਲ ਕਿੰਨੀ ਕਿੰਨੀ ਆ, ਕਿਉਂਕਿ ਉੱਪਰੋਂ ਉੱਪਰੋਂ ਕਹੀਆਂ ਨੇ, ਰੱਬ ਤੇ ਯਕੀਨ ਕਰੋ, ਰੱਬ ਤੇ ਕੀ, ਇਹਨਾਂ ਨੂੰ ਆਪ ਨਹੀਂ ਯਕੀਨ ਰੱਬ ਤੇ, ਤਾਂ ਹੀ ਤਾਂ ਸਿਕਿਉਰਟੀਆਂ ਰੱਖੀ ਫਿਰਦੇ ਨੇ, ਹੈਲੀਕਾਪਟਰ ਰੱਖੀ ਫਿਰਦੇ ਨੇ, ਵੱਡੇ ਵੱਡੇ ਲੰਗਰ ਚਲਾ ਆਉਂਦੇ ਨੇ ਜਦੋਂ ਕੋਈ ਮੁਫਤਾ ਹੁੰਦੀ ਆ, ਕਿਉਂਕਿ ਪ੍ਰਧਾਨ ਮੰਤਰੀ ਕੁਛ ਉਹਨੂੰ ਐਨ ਪੁੱਛੋ ਵੀ ਇਹਨੇ ਆਪਣੀ ਜੇਬ ਚੋਂ ਕਿੰਨਾ ਪਾਇਆ, ਲੋਕਾਂ ਦੇ ਪੈਸੇ, ਲੋਕਾਂ ਦੇ ਗਲ ਛਿੱਤਰ ਲੋਕਾਂ ਦੇ ਪਈ ਜਾਂਦੇ ਨੇ, ਮੁਫਤ ਦੀ ਸੇਵਾ ਕਰੋ। ਬੂਟਾ ਕਿਸੇ ਨੇ ਲਾਇਆ ਹੁੰਦਾ? ਆਪਾਂ ਇੱਕ ਆਪਣੀ ਬਗੀਚੀ ਦੇ ਵਿੱਚ ਬੂਟਾ ਲਾ ਦਿੰਦੇ ਹਾਂ ਅੰਬ ਦਾ, ਦੋ ਕੁ ਸਾਲਾਂ ਨੂੰ ਆਪਾਂ ਮਰ ਜਾਂਦੇ ਹਾਂ। ਜਿਹੜਾ ਸਾਡਾ ਮੁੰਡਾ ਜਾਂ ਧੀ ਹੋਊਗੀ ਉਹ ਪਾਣੀ ਵੀ ਦਿੰਦਾ, ਖਾਦ ਵੀ ਪਾਉਂਦਾ, ਹੌਲੀ ਹੌਲੀ ਬੂਟਾ ਅੰਬ ਦੇਣ ਲੱਗ ਜਾਂਦਾ। ਮਿਹਨਤ ਕਿਸੇ ਨੇ ਕੀਤੀ, ਜਦੋਂ ਮਿਹਨਤ ਕਰਦੀ ਅੰਬ ਲੱਗ ਜਾਂਦੇ, ਉਹ ਵੀ ਮਰ ਜਾਂਦਾ, ਤੀਜਾ ਆ ਜਾਂਦਾ, ਉਹ ਨਖੱਟੂ ਹੁੰਦਾ। ਉਹ ਅੰਬ ਦੇ ਫਲ ਲੋਕਾਂ ਨੂੰ ਦੱਸਿਆ, ਦੇਖੋ ਸਾਡੇ ਘਰ ਚ ਕਿੰਨੇ ਮਿੱਠੇ ਨੇ, ਉਹਨੇ ਆਪ ਤਾਂ ਨੀ ਅੰਬ ਲਾਏ। ਇਸ ਤਰ੍ਹਾਂ ਜਿਹੜੇ ਬਾਬੇ ਨੇ ਉਹਨਾਂ ਨੇ ਜਿਹੜੇ ਦਿਖਾਉਂਦੇ ਨੇ ਵੀ ਸਾਡਾ ਆਹ ਹੈ ਜੀ, ਵੱਡੇ ਵੱਡੇ ਨੇ, ਸੰਗਤ ਬੜੀ ਪੜਦੀ ਹੈ, ਉਹ ਤਾਂ ਦੂਜਿਆਂ ਨਾਲ ਉਹਨਾਂ ਨੇ ਕੀਤੀ ਹੈ ਜਿਨ੍ਹਾਂ ਨੇ ਬਾਸੀਆਂ ਰੋਟੀਆਂ ਖਾ ਕੇ ਕਈ ਕਈ ਦਿਨ ਭੁੱਖੇ ਰਹਿ ਕੇ ਰੱਬ ਦੀ ਇਬਾਦਤ ਕੀਤੀ ਹੈ, ਉਹਨਾਂ ਦੀ ਮਿਹਨਤ ਕੀਤੀ, ਉਹਨਾਂ ਦੇ ਫੁੱਲ ਫਲ ਲਾਏ ਵੇ, ਅਸੀਂ ਉਹਦੇ ਐਸ਼ ਕਰਦੇ ਹਾਂ, ਪਰ ਐਸ਼ ਵਾਲੀ ਦੇਰ ਨਹੀਂ ਚੱਲਣੀ। ਇਸ ਕਰਕੇ ਅਸੀਂ ਉਹ ਨਾ ਆਪ ਯਕੀਨ ਕਰਦੇ ਨੇ, ਕਿਉਂਕਿ ਉਹਨਾਂ ਦੇ ਪੱਲੇ ਕੁਛ ਨਹੀਂ, ਤੇ ਨਾ ਹੀ ਉਹਨਾਂ ਦੀ ਸੰਗਤ ਦੇ ਵਿੱਚ ਕੋਈ ਫਾਇਦਾ ਹੁੰਦਾ। ਭਰੋਸਾ ਸੀ ਮੀਰਾ ਬਾਈ ਨੂੰ, ਜਦੋਂ ਉਹਨੂੰ ਜ਼ਹਿਰ ਦਾ ਪਿਆਲਾ ਦਿੱਤਾ, ਉਹਨੂੰ ਮੰਨੇ ਹੀ ਨਹੀਂ, ਉਹ ਕਹਿੰਦੇ ਮੈਂ ਤਾਂ ਕ੍ਰਿਸ਼ਨ ਦੀ ਅੰਮ੍ਰਿਤ ਸਮਝ ਕੇ ਪੀ ਲਿਆ, ਅੰਮ੍ਰਿਤ ਹੀ ਨਿਕਲਿਆ, ਕੋਈ ਅਸਰ ਨਹੀਂ ਹੋਇਆ। ਸੋ ਇਸ ਕਰਕੇ ਤੁਸੀਂ ਦੇਖੋ, ਅਸੀਂ ਹਵਾਈ ਜਹਾਜ਼ ਚੜ੍ਹਦੇ ਹਾਂ, ਅਸੀਂ ਵੀ ਜਨਵਰੀ ਦੇ ਵਿੱਚ ਇੰਡੀਆ ਜਾਣਾ, 15-16 ਘੰਟੇ ਲਗਾਤਾਰ ਜਹਾਜ਼ ਚ, ਕਿੰਨੀ ਉੱਚੀ ਜਾਣਾ। ਜੇ ਕਿਤੇ ਕੁਛ ਹੋ ਗਿਆ, ਹੱਡੀਆਂ ਨਹੀਂ ਲੱਭਣੀਆਂ, ਹੱਡੀਆਂ ਵੀ ਕੌਣ ਕਿਹਦੇ ਲਈ ਆ, ਫਿਰ DNA ਕਰਾ ਕੇ ਲੱਭਦੇ ਹਾਂ ਵੀ ਇਹ ਰਵੀ ਰਾਮ ਹੈ, ਰੁਜਦੂ ਸਿੰਘ। ਉਹ ਜਹਾਜ਼ ਚ ਫਿਰ ਵੀ ਤਾਂ ਬੈਠੀ ਜਾਂਦੇ, ਕਿੰਨੇ ਕਰੈਸ਼ ਹੁੰਦੇ ਨੇ, ਕਿਉਂਕਿ ਸਾਨੂੰ ਯਕੀਨ ਹੁੰਦਾ ਆਪਣੇ ਪਾਇਲਟ ਦੇ ਉੱਤੇ, ਆਪਣੇ ਜਹਾਜ਼ ਦੇ ਉੱਤੇ, ਕਿ ਇਹ ਵਧੀਆ ਟੇਕ ਆਫ ਵੀ ਕਰਾ ਦੂਗਾ ਤੇ ਲੈਂਡ ਵੀ ਵਧੀਆ ਕਰੂਗਾ। ਤੂਫਾਨਾਂ ਦੇ ਵਿੱਚੋਂ, ਸਮੁੰਦਰਾਂ ਦੇ ਉੱਤੋਂ ਦੀ ਲੰਘਦਾ ਜਾਂਦਾ, ਇਹ ਯਕੀਨ ਹੀ ਆ, ਹੋਰ ਕੀ ਹੈ। ਸੋ ਦੂਜੇ ਪਾਸੇ ਸ਼ੱਕ ਹੈ। ਮੈਨੂੰ ਯਾਦ ਹੈ ਕਿ 3 ਸਾਲ ਪਹਿਲਾਂ ਅਸੀਂ ਕਰੂਜ਼ ਚ ਫਰਾਂਸ ਗਏ ਸੀਗੇ, ਉੱਥੋਂ ਦਾ ਇੱਕ ਸ਼ਹਿਰ ਹੈ ਅਜੋਕੀ, ਉਹ ਕਹਿੰਦੇ ਨੇ ਮੇਖਾ ਸਮਥਿੰਗ AJACCIO ਅਜੋਕੀਓ, ਉੱਥੇ ਅਸੀਂ ਗਏ ਸੀਗੇ ਛੋਟਾ ਜਿਹਾ। ਉੱਥੇ ਜਿਹੜਾ ਨੈਪੋਲੀਅਨ ਸੀ ਉਹਦਾ ਘਰ ਹੈ, ਲੋਕ ਦੇਖਣ ਜਾਂਦੇ ਸੀਗੇ, ਅਸੀਂ ਵੀ ਦੇਖਣ ਗਏ। ਮੈਂ ਉਹ ਨੈਪੋਲੀਅਨ ਦੀ ਗੱਲ ਦੱਸਦਾ ਵੀ ਨੈਪੋਲੀਅਨ ਸ਼ੱਕੀ ਸੁਭਾਅ ਦਾ ਸੀਗਾ, ਉਹਨੂੰ ਸ਼ੱਕ ਰਹਿੰਦਾ ਸੀ ਕਿ ਮੇਰੇ ਖਾਣੇ ਦੇ ਵਿੱਚ ਕੋਈ ਜ਼ਹਿਰ ਮਿਲਾ ਕੇ ਮੈਨੂੰ ਮਾਰੂਗਾ। ਇਸ ਕਰਕੇ ਜਦੋਂ ਵੀ ਕੋਈ ਖਾਂਦਾ ਨਾ, 5-10 ਅਫਸਰਾਂ ਨੂੰ ਪਹਿਲਾਂ ਖਵਾਉਂਦਾ ਸੀ ਵੀ ਆਹ ਖਾਓ ਮੇਰੇ ਸਾਹਮਣੇ ਬੈਠ ਕੇ, ਫਿਰ ਆਪ ਖਾਣਾ ਖਾਂਦਾ, ਸ਼ੱਕੀ ਸੁਭਾਅ ਸੀ। ਇਸੇ ਤਰ੍ਹਾਂ ਸ਼ੱਕੀ ਅਸੀਂ ਵੀ ਰਹਿੰਦੇ ਹਾਂ, ਸਾਡਾ ਮੁੰਡਾ ਕੁੜੀ ਬਾਹਰ ਗਏ ਵੀ ਸ਼ੱਕ ਕਰਦੇ ਹਾਂ, ਕਿਤੇ ਇੱਧਰ ਉੱਧਰ ਵਾਰਾ, ਚੰਗੇ ਵੀ ਹੁੰਦੇ ਨੇ ਬੱਚੇ। ਇੱਕ ਸੇਠ ਨੇ ਨੌਕਰ ਰੱਖ ਲਿਆ, ਨੌਕਰ ਭਗਤ ਬੰਦਾ ਸੀ, ਉਹ ਜਦੋਂ ਪੋਚਾ ਲਾਉਂਦਾ ਸੀ, ਸਫਾਈ ਕਰਕੇ ਪੋਚਾ ਲਾਉਣ ਗਿਆ, ਪੋਚਾ ਕਹਿੰਦੇ ਨੇ ਇੱਥੇ, ਕਿਹਨੇ ਮੈਨੂੰ ਹੁਣ ਪੋਚੇ ਨੂੰ ਇੱਥੇ ਕੈਨੇਡਾ ਸੀ, ਮੋਪ, ਹਾਂ ਮੋਪ ਕਹਿੰਦੇ ਨੇ ਇੱਥੇ। ਉਹ ਜਦੋਂ ਮੋਪ ਲਾਉਣ ਗਿਆ, ਲਾਉਂਦਾ ਸੀ ਕਮਰੇ ਚ, ਉਹਨੇ ਦੇਖਿਆ ਵੀ ਇੱਕ ਕਮਰੇ ਦੇ ਵਿੱਚ 5 ਰੁਪਏ ਡਿੱਗੇ ਪਏ ਨੇ, ਉਹਨੇ 5 ਚੱਕੇ ਜਾ ਕੇ ਕਹਿੰਦਾ ਸੇਠ ਜੀ ਆਹ ਤੁਹਾਡੇ ਡਰਾਇੰਗ ਰੂਮ ਚ 5 ਰੁਪਏ ਗਿਰੇ ਪਏ ਸੀ, ਉਹਨੇ ਫੜ ਲਏ। ਕਹਿੰਦਾ ਸੇਠ, ਕਹਿੰਦਾ ਯਾਰ ਬੰਦਾ ਤਾਂ ਇਮਾਨਦਾਰ ਹੈ, ਫਿਰ ਸੋਚਦਾ ਯਾਰ ਕਿਤੇ 5 ਕਰਕੇ ਨਾ ਮੋੜਦੇ, ਬੰਦਾ ਜ਼ਿਆਦਾ ਹੀ ਨਾ ਚਲਾਕ ਹੋਵੇ। ਦੂਜੇ ਦਿਨ ਉਹਨੇ 10 ਰੱਖਤੇ, 10 ਮੋੜਤੇ, ਤੀਜੇ ਦਿਨ 100 ਸਿੱਟਤਾ, ਉਹਨੇ 100 ਰੱਖਤਾ, ਇੱਕ ਦਿਨ ਉਹਨੇ ਸੋਨੇ ਦੀ ਮੁੰਦੀ ਸਿੱਟਤੀ, ਉਹਨੇ ਸੋਨੇ ਦੀ ਮੁੰਦੀ ਚੱਕੀ, ਕਹਿੰਦਾ ਸੇਠ ਜੀ ਇਹ ਗੱਲ ਕੀ ਹੈ, ਕਦੇ ਤੁਹਾਡੇ 5 ਡਿੱਗੇ ਹੁੰਦੇ ਨੇ, ਕਦੇ 10, ਕਦੇ 50, ਕਦੇ 100, ਅੱਜ ਸੋਨੇ ਦੀ ਮੁੰਦੀ ਹੈ, ਆਹ ਲੋਕ ਆਪਣੀ ਸੋਨੇ ਦੀ ਮੁੰਦੀ, ਸੋਨੇ ਦੀ ਮੁੰਦੀ ਫੜ ਕੇ ਕਹਿੰਦਾ ਥੈਂਕ ਯੂ, ਤੂੰ ਤਾਂ ਬਹੁਤ ਚੰਗਾ। ਕਹਿੰਦਾ ਨਹੀਂ ਜੀ ਮੈਂ ਚੰਗਾ ਜਾਂ ਮਾੜਾ, ਪਰ ਮੈਂ ਨਹੀਂ ਹੁਣ ਤੁਹਾਡੇ ਨੌਕਰੀ ਕਰਨੀ। ਕਹਿੰਦਾ ਮੈਂ ਕੋਈ ਮੂਰਖ ਆ, ਇੰਨਾ ਵੀ ਸ਼ੱਕ, ਮੈਨੂੰ ਨਹੀਂ ਪਤਾ ਤੁਸੀਂ ਸਿੱਟ ਕੇ ਮੈਨੂੰ ਟੈਸਟ ਕਰ ਰਹੇ ਹੋ, ਮੈਂ ਨਹੀਂ ਤੁਹਾਡੇ ਕੋਲ, ਜ਼ਿਆਦਾ ਸ਼ੱਕੀ ਹੋਣਾ ਵੀ ਵਧੀਆ ਨਹੀਂ ਹੈ। ਸੋ ਰੱਬ ਤੇ ਭਰੋਸਾ ਰੱਖੋ ਕਿ ਹਰ ਖੁਸ਼ੀ ਮਿਲ ਜਾਏਗੀ, ਬਸ ਤੂੰ ਖੁਦਾ ਸੇ ਜੋੜ ਦੇ, ਕਰ ਭਰੋਸਾ ਤੂੰ ਖੁਦਾ ਪੇ, ਸਾਰੀ ਚਿੰਤਾ ਛੋੜ ਦੇ। ਰੱਬ ਤੇ ਯਕੀਨ ਰੱਖੋ, ਚੰਗੇ ਮਾੜੇ ਦਿਨ ਟਲਦੇ ਨਹੀਂ ਹੈ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਝੇ ਰਾਖੇ ਸਿਰਜਣਹਾਰ। ਦੇਖੋ ਇੱਕ ਵਾਰ ਕਿਸੇ ਪਿੰਡ ਚ ਮੀਂਹ ਨਹੀਂ ਪਿਆ, ਅੱਗੇ ਸਾਡੇ ਟਾਈਮ ਤੇ ਹੀ ਹੁੰਦਾ ਸੀ, ਤੇ ਉਦੋਂ ਫਿਰ ਬੰਦੇ ਚੌਲਾਂ ਦੇ ਕੜਾਹੇ, ਰੱਬ ਦੀ ਭਗਤੀ ਕਰਨੀ, ਕੋਈ ਹੋਰ ਜੱਗ ਕਰਾ ਲੈਣੇ, ਲੋਕਾਂ ਨੂੰ ਯਕੀਨ ਹੁੰਦਾ ਸੀ, ਸਾਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਰੱਬ ਕੋਲੇ ਵਾਹਿਗੁਰੂ ਅੱਗੇ ਅਰਦਾਸ ਕਰਦੇ, ਸਾਡੇ ਪਿੰਡ ਚ ਮੀਂਹ ਨਹੀਂ ਪਿਆ, ਸੱਚੇ ਪਾਤਸ਼ਾਹ ਸਾਥੋਂ ਭੁੱਲ ਚੁੱਕ ਹੋ ਗਈ, ਸਾਨੂੰ ਮਾਫ਼ ਕਰੀ, ਸਾਡੇ ਪਿੰਡ ਚ ਮੀਂਹ ਪਾ ਦੇ। ਕਹਿੰਦੇ ਅਰਦਾਸ ਕੀਤੀ, ਦੂਜੇ ਦਿਨ ਜਦੋਂ ਲੋਕ ਖੇਤਾਂ ਚ ਜਾਣ ਲੱਗੇ ਤੇ ਇੱਕ ਬੰਦਾ ਛਾਦਰੀ ਚੱਕੀ ਜਾਂਦਾ ਸੀ, ਉਹਨੂੰ ਕਹਿੰਦੇ ਓਏ ਤੂੰ ਛਾਦਰੀ ਚੱਕੀ ਆਉਣਾ, ਕਹਿੰਦਾ ਹੋਰ, ਕਹਿੰਦਾ ਅੱਜ ਤਾਂ ਧੁੱਪ ਹੈ, ਨਾ ਕੋਈ ਬੱਦਲ ਹੈ, ਨਾ ਬੱਦਲ ਨੀ, ਕੁਛ ਨੀ ਆ, ਤੂੰ ਛਾਦਰੀ ਚੱਕੀ ਫਿਰਦਾ। ਉਹ ਕਹਿੰਦਾ ਕੱਲ ਅਰਦਾਸ ਨੀ ਕੀਤੀ ਸੀ ਵੀ ਸੱਚੇ ਪਾਤਸ਼ਾਹ ਮੀਂਹ ਪਾ ਦੇ, ਮੈਨੂੰ ਤਾਂ ਯਕੀਨ ਹੈ ਸੱਚੇ ਪਾਤਸ਼ਾਹ ਜੀ ਨੂੰ, ਇਹ ਹੈਗਾ ਪੱਕਾ ਵਿਸ਼ਵਾਸ, ਬਾਕੀਆਂ ਨੂੰ ਵਿਸ਼ਵਾਸ ਕੋਈ ਨੀ ਸੀ। ਸੋ ਇਸ ਕਰਕੇ ਅਸੀਂ ਸਿਰਫ ਫਾਰਮੈਲਿਟੀ ਕਰਦੇ ਹਾਂ, ਰੱਬ ਨਾਲ ਗੱਲਬਾਤ ਕਰਕੇ ਪੂਜਾ ਪਾਠ, ਯਕੀਨ ਨੀ ਸਾਡਾ। ਜਬ ਮੌਜ ਮੇ ਆਈ ਵੋ ਲਹਿਰੇ, ਕਤਰੇ ਕੋ ਸਮੁੰਦਰ ਕਰ ਜਾਲਾ, ਜੇ ਉਨਕੀ ਰੀਤ ਪੁਰਾਣੀ ਹੈ, ਜਿਹਨੇ ਖਾਲੀ ਦੇਖਾ ਉਸੇ ਫੜ ਡਾਲਾ ਗਰੀਬਾਂ ਨੂੰ ਅਮੀਰ ਬਣਾਉਂਦਾ। ਕ੍ਰਿਕਟ ਦੇ ਜਿਹੜੇ ਗਰੀਬ ਬੱਚੇ ਹੁੰਦੇ ਕਰੋੜਾਂ ਦੇ ਮਾਲਕ ਬਣ ਜਾਂਦੇ ਨੇ। ਕਦੇ ਸੋਚਿਆ ਸੀਗਾ ਉਹ ਜਿਹੜਾ ਸਾਡਾ ਵਿਰਾਟ ਕੋਹਲੀ ਹੈ ਕਿ ਉਹਦੀ ਡੈਥ ਹੋ ਗਈ, ਟੈਸਟ ਮੈਚ ਛੱਡ ਕੇ ਨਹੀਂ ਗਿਆ, ਦਿਨ ਰਾਤ ਮਿਹਨਤ ਕਰ ਰਹੇ, ਅੱਜ ਹੈਲੀਕਾਪਟਰ ਆਪਣੇ ਰੱਖੇ ਨੇ। ਉਹ ਜਿਹੜਾ ਅਕਸ਼ੇ ਕੁਮਾਰ ਆ ਸਾਡੇ ਅੰਮ੍ਰਿਤਸਰ ਦਾ ਜਾਂ ਕਪਿਲ ਸ਼ਰਮਾ ਹੈ ਜਾਂ ਭਾਰਤੀ ਹੈ, ਵਿਚਾਰਿਆਂ ਨੂੰ ਰੋਟੀ ਤੱਕ ਨਸੀਬ ਨਹੀਂ ਹੁੰਦੀ ਸੀਗੀ। ਆਹ ਜਿਹੜਾ ਅਕਸ਼ੇ ਕੁਮਾਰ ਹੈ ਇੱਥੇ ਵੇਟਰ ਹੁੰਦਾ ਸੀ ਲੱਗਿਆ ਵਾ, ਅੱਜ ਮਾਲੋ ਮਾਲ ਹੈ। ਸੋ ਇਹ ਯਕੀਨ ਹੈ ਰੱਬ ਤੇ। ਦੇਖੋ ਨਾ ਕਦੇ ਸਵੇਰੇ ਟਾਈਮ ਤੇ ਉੱਠਦਾ, ਸਵੇਰੇ ਟਾਈਮ ਤੇ ਜਾਂਦਾ, ਉਹਦੇ ਬਾਰੇ ਗੱਲ ਹੈ। ਕੋਈ ਨਾਨ ਵੈਜ ਨਹੀਂ ਖਾਂਦਾ, ਕੋਈ ਦਾਨ ਪੁੰਨ ਵੀ ਕਰਦਾ, ਕਿਉਂਕਿ ਵਿਸ਼ਵਾਸ ਕਰਦਾ, ਉਹਦਾ ਰੱਬ ਚ ਵਿਸ਼ਵਾਸ ਹੈ। ਦੂਰ ਹੋ ਜਾਏਗੀ ਸਭ ਪਰੇਸ਼ਾਨੀ। ਅਰੇ ਡਰਨੇ ਕੀ ਕਿਆ ਬਾਤ ਹੈ, ਪਰਮਾਤਮਾ ਕੀ ਰਹਿਮਤ ਕੇ ਆਗੇ ਪਰੇਸ਼ਾਨੀਓ ਕੀ ਕਿਆ ਔਕਾਤ ਹੈ। ਜਿਹਦੇ ਲੜ ਪਰਮਾਤਮਾ ਨਾਲ ਤੁਹਾਡਾ ਵਿਸ਼ਵਾਸ ਵੱਜ ਗਿਆ ਨਾ, ਫਿਰ ਪਰੇਸ਼ਾਨੀਆਂ ਪਰਸ਼ੂਨੀਆਂ ਦੇ ਵਿੱਚ ਕੋਈ ਦਮ ਨਹੀਂ ਹੁੰਦਾ। ਤੁਹਾਨੂੰ ਪਤਾ ਹੁੰਦਾ ਵੀ ਥੋੜੇ ਜਿਹੇ ਟਾਈਮ ਲਈ ਆਈਆਂ ਚਲੀਆਂ ਜਾਣਗੀਆਂ, ਜਦੋਂ ਪਰੇਸ਼ਾਨੀਆਂ ਆਉਣਗੀਆਂ। ਮੇਰਾ ਇੱਕ ਸਿੰਪਲ ਫਾਰਮੂਲਾ ਹੈ, ਜਦੋਂ ਕਿਤੇ ਵਿਪਤਾ ਆ ਗਈ, ਬਿਮਾਰੀ ਘਰ ਚ ਆ ਗਈ, ਤੁਹਾਡੇ ਨਾਲ ਕੋਈ ਪਰੇਸ਼ਾਨੀ ਆ ਗਈ, ਜੇ 2 ਘੰਟੇ ਪਾਠ ਕਰ ਦਿਓ, ਘੰਟਾ ਹੋਰ ਵਧਾ ਦਿਓ। ਇਹ ਨਹੀਂ ਗੱਲ, ਦੇਖੋ ਚੈੱਕ ਕ੍ਰੈਡਿਟ ਐਂਡ ਡੈਬਿਟ, ਜਿਵੇਂ ਬੁੱਲੇ ਸ਼ਾਹ ਨੂੰ ਪੁੱਛਿਆ ਸੀ ਨਾ ਕਿਸੇ ਨੇ, ਬੁੱਲੇ ਸ਼ਾਹ ਨੇ ਆਪਣੇ ਸ਼ਾਹ ਇਨਾਇਤ ਨੂੰ ਮੁਰਸ਼ਿਦ ਨੂੰ ਪੁੱਛਿਆ ਕਿ ਮੁਰਸ਼ਿਦ ਰੱਬ ਨੂੰ ਕਿਵੇਂ ਪਾਇਆ ਜਾ ਸਕਦਾ। ਉਹ ਮੁਰਸ਼ਿਦ ਕਹਿੰਦੇ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰੋਂ ਲਾਉਣਾ। ਇਟ ਮੀਨਸ ਯੂ ਹੈਵ ਟੂ ਡਿਟੈਚ ਯੂਅਰ ਸੈਲਫ ਫਰੋਮ ਦ ਵਰਲਡਲੀ ਥਿੰਗ ਐਂਡ ਅਟੈਚ ਵਿਦਇਨ। ਹੁਣ ਦੁਨੀਆਂ ਦੇ ਪਿੱਛੇ, ਡਰਾਮਿਆਂ ਦੇ ਪਿੱਛੇ, ਹੇਰਾ ਫੇਰੀਆਂ ਦੇ ਪਿੱਛੇ, ਕਾਮਨਾ ਲੋਮ ਹੰਕਾਰ ਦੇ ਪਿੱਛੇ ਭੱਜੇ ਫਿਰਦੇ ਹਾਂ। ਜਦੋਂ ਅਸੀਂ ਅੰਦਰ ਪਰਮਾਤਮਾ ਦੇ ਲੜ ਲਾ ਕੇ, ਫਿਰ ਅੰਦਰਲਾ ਸਵਾਦ ਆਊਗਾ, ਫਿਰ ਬਾਹਰਲੀਆਂ ਚੀਜ਼ਾਂ ਅਸੀਂ ਭੁੱਲ ਜਾਂਦੇ, ਕਿਉਂਕਿ ਫਿਰ ਸਾਨੂੰ ਸਬਰ ਸੰਤੋਖ ਆ ਜਾਂਦਾ। ਜਿਤਨਾ ਦੀਆ ਮਾਲਕ ਨੇ ਮੁਝੇ ਉਤਨੀ ਮੇਰੀ ਔਕਾਤ ਨਹੀਂ, ਯੇ ਤੋ ਕਰਮ ਹੈ ਉਸਕਾ ਵਰਨਾ ਮੁਝਮੇ ਕੁਛ ਬਾਤ ਨਹੀਂ। ਲਾਲਚੀ ਨੀ ਜਿਹੜਾ ਸਬਰ ਸੰਤੋਖੀ ਹੋ ਜਾਂਦਾ ਨਾ। ਹੁਣ ਜੇ ਮੈਂ ਆਪਣੇ ਸੋਚਾਂ, ਮੈਂ 20 ਸਾਲ ਤੋਂ ਰਿਟਾਇਰਮੈਂਟ ਲਈ ਵੀ ਹੈ, ਕੋਈ ਡਾਇਰੈਕਟ ਜਾਂ ਇਨਡਾਇਰੈਕਟ ਨਹੀਂ ਕਰਦਾ, ਮੇਰੇ ਕੋਲ ਕਮੀ ਹੈ। ਪਰ ਜੇ ਲਾਲਚ ਹੋ ਜੇ ਵੀ ਲੋਕ ਤਾਂ ਮੇਰੇ ਪਿੱਛੋਂ ਵੀ ਆਏ ਨੇ, ਉਹਨਾਂ ਦੇ 10-10 ਮਕਾਨ ਨੇ, 4-4 ਬਿਜ਼ਨਸਮੈਨ ਨੇ, 50-50 ਕਾਰਾਂ ਨੇ, ਮੈਂ ਉਹਨਾਂ ਤੋਂ ਕੀ ਲੈਣਾ। ਮੈਂ ਤਾਂ ਇਹ ਸੋਚਦਾ ਵੀ ਜੇ ਬਰਨਾਲੇ ਰਹਿੰਦੇ ਹੁੰਦੇ ਜਾਂ ਫਰੀਦਕੋਟ ਕਾਲਜ ਦੀ ਨੌਕਰੀ ਕਰਦੇ, ਯੂਨੀਵਰਸਿਟੀ ਵੱਧ ਤੋਂ ਵੱਧ ਨੌਕਰੀ ਮਿਲ ਜਾਂਦੀ, ਇੱਕ ਸਕੂਟਰ ਰੱਖ ਲੈਂਦੇ ਜਾਂ ਕਾਰ ਲੈ ਲੈਂਦੇ। ਕਾਰ ਵੀ ਫਿਰ ਡਰਦੇ ਮਰੇ ਪੈਟਰੋਲ ਨਹੀਂ ਪਵਾਗੇ, ਹਮੇਸ਼ਾ ਨਹੀਂ ਘੁੰਮਣਾ ਸੀਗਾ, ਇੱਥੇ ਖੁੱਲੀਆਂ ਕਾਰਾਂ ਚਲਾਉਂਦੇ ਹਾਂ, ਖੁੱਲੇ ਖਰਚੇ ਕਰਦੇ ਹਾਂ। ਇਹ ਜਿਹੜਾ ਕੁਛ ਜਿੰਨਾ ਵੀ ਦਿੱਤਾ ਪਰਮਾਤਮਾ ਦੀ ਕਿਰਪਾ ਨਾਲ, ਮੇਰੇ ਚ ਕਾਹਦੀ ਔਕਾਤ ਹੈ। ਸੋ ਉਹਦਾ ਰੱਬ ਦਾ ਹਮੇਸ਼ਾ ਯਕੀਨ ਕਰਨਾ ਚਾਹੀਦਾ, ਭਰੋਸਾ ਕਰਨਾ, ਜਿੰਨਾ ਵੀ ਦਿੱਤਾ ਵਧੀਆ ਦਿੱਤਾ। ਪਰ ਅਸੀਂ ਸੁਣ ਕੇ ਇਧਰੋਂ ਸੁਣਿਆ ਉਧਰੋਂ ਕੱਢ ਦਿੰਦੇ ਹਾਂ। ਇੱਕ ਸੇਠ ਜੀ ਰੋਜ਼ਾਨਾ ਮੰਦਰ ਚ ਜਾਂਦੇ ਹੁੰਦੇ ਸੀ, ਗੁਰਦੁਆਰੇ ਚ ਕੀਰਤਨ ਸੁਣਨਾ, ਉਸ ਤੋਂ ਬਾਅਦ ਜਾ ਕੇ ਮੱਥਾ ਟੇਕ ਕੇ ਦੁਕਾਨ ਖੋਲਣੀ, ਵਧੀਆ ਚੱਲੀ ਜਾਂਦੀ ਸੀ ਉਹਦੀ। ਇੱਕ ਦਿਨ ਕੰਮ ਹੋ ਗਿਆ, ਉਹਨੂੰ ਬਾਹਰ ਜਾਣਾ ਪੈ ਗਿਆ, ਮੁੰਡੇ ਨੂੰ ਕਹਿੰਦਾ ਅੱਜ ਮੈਂ ਬਾਹਰ ਜਾਣਾ, ਲੇਟ ਆਊਂਗਾ, ਤੂੰ ਦੁਕਾਨ ਖੋਲਣੀ। ਕਹਿੰਦਾ ਠੀਕ ਹੈ ਪਿਤਾ ਜੀ। ਕਹਿੰਦਾ ਪਰ ਜਾਣ ਤੋਂ ਪਹਿਲਾਂ ਮੰਦਰ ਚ ਜਾਂ ਗੁਰਦੁਆਰਾ ਜਿੱਥੇ ਵੀ ਜਾਂਦੇ ਸੀਗੇ ਉੱਥੇ ਜਾ ਕੇ ਮੱਥਾ ਟੇਕ ਗਏ। ਕਹਿੰਦਾ ਠੀਕ ਹੈ ਜੀ। ਉਹ ਜਦੋਂ ਮੁੰਡਾ ਗਿਆ ਮੰਦਰ ਚ ਜਾਂ ਗੁਰਦੁਆਰੇ ਜਾ ਕੇ ਮੱਥਾ ਟੇਕਿਆ, ਅੱਗੇ ਭਾਈ ਜੀ ਪੰਡਿਤ ਕਹਿ ਰਹੇ ਸੀਗੇ, ਕਹਿੰਦੇ ਦਾਨ ਦੇਣ ਨਾਲ ਘੱਟਦਾ ਨੀ ਕੁਛ, ਜੇ ਤੁਸੀਂ ਕਿਸੇ ਲੋੜਵੰਦ ਦੀ ਭੁੱਖੇ ਪਿਆਸੇ ਨੂੰ ਖਾਣਾ ਭੋਜਨ ਦੇ ਦਿੰਦੇ ਹੋ, ਤੁਹਾਡਾ 1000 ਗੁਣਾ ਫਾਇਦਾ ਹੁੰਦਾ। ਇਹ ਗੱਲ ਉਹਦੇ ਕੰਨ ਚ ਪਈ, ਦੁਕਾਨ ਤੇ ਆਇਆ, ਦੁਕਾਨ ਤੇ ਆਇਆ ਤੇ ਇੱਕ ਗਊ ਆ ਗਈ ਭੁੱਖੀ ਸੀ, ਉਹ ਗੁੜ ਖਾਣ ਲੱਗ ਗਈ। ਉਹਦਾ ਉਹਨੇ ਦੇਖਿਆ ਵੀ ਗੁੜ ਗਊ ਖਾਂਦੇ, ਬੜਾ ਖੁਸ਼ ਹੋਇਆ, ਅੰਦਰੋਂ ਸਮਾਈ ਦਿੱਤੀ ਵੀ ਅੱਜ ਭਾਈ ਜੀ ਕਹਿੰਦੇ ਸੀ, ਪੰਡਿਤ ਕਹਿੰਦੇ ਸੀ ਵੀ ਦਾਨ ਦੇਣ ਨਾਲ ਘੱਟਦਾ ਨੀ, ਇਹ ਪੁਜਾਰੀ ਭੁੱਖੀ ਆ, ਖਾ ਲਾਂਦੇ ਗੁੜ, ਮੈਨੂੰ ਤਾਂ 1000 ਗੁਣਾ ਰੱਬ ਨੇ ਜ਼ਿਆਦਾ ਦੇਣਾ। ਇੰਨੇ ਨੂੰ ਉੱਪਰ ਦੀ ਆ ਗਿਆ ਪਿਓ, ਦੇਖਿਆ ਗੁੜ ਗਊ ਖਾ ਰਹੀ ਹੈ, ਗੁੱਸਾ ਚੜ ਗਿਆ। ਉਹ ਕਹਿੰਦਾ ਉਹ ਅੰਨੇ ਆ, ਤੈਨੂੰ ਦਿਸਦਾ ਨੀ ਗੁੜ ਗਊ ਖਾਈ, ਗੁੜ ਖਾਈ ਜਾਂਦੀ ਹੈ, ਤੂੰ ਹੱਸੀ ਜਾਂਦਾ। ਕਹਿੰਦਾ ਪਿਤਾ ਜੀ ਖਾ ਲੈਂਦੇ ਹੋ ਕੀ ਹੋਜੂ ਅੱਜ। ਕਹਿੰਦੇ ਤੂੰ ਇਹ ਗੱਲਾਂ ਹੈਗੀਆਂ ਕਿ ਕਮਲੀਆਂ ਜਾਂ ਕਿੱਥੋਂ ਕਰਦਾ। ਕਹਿੰਦੇ ਅੱਜ ਮੈਂ ਸਵੇਰੇ ਜਦੋਂ ਮੱਥਾ ਟੇਕਣ ਗਿਆ ਸੀ ਨਾ, ਉੱਥੇ ਪੰਡਿਤ ਜੀ ਜਾਂ ਭਾਈ ਜੀ ਕਹਿੰਦੇ ਸੀ ਵੀ ਦਾਨ ਦੇਣ ਨਾਲ ਘੱਟਦਾ ਨੀ, 1000 ਗੁਣਾ ਰੱਬ ਜਾਂਦਾ। ਉਹ ਕਹਿੰਦਾ ਛੱਡ ਯਾਰ ਮੂਰਖਾ, ਮੈਨੂੰ 10 ਸਾਲ ਹੋ ਗਏ ਜਾਂਦਿਆਂ ਨੂੰ, ਮੈਂ ਗੁਰਦੁਆਰੇ ਤੇ ਸੁਣ ਕੇ ਇਧਰੋਂ ਸੁਣਦਾ ਇਧਰ ਕੱਢਦਾ ਨਾ, ਮੈਂ ਨੀ ਮੰਨਦਾ ਗੱਲ ਨੂੰ। ਸੋ ਭਰੋਸਾ ਮੰਨਣਾ ਹੋਰ ਚੀਜ਼ ਦਾ ਭਰੋਸਾ ਸੀ, ਭਰੋਸਾ ਜਵਾਕ ਨੂੰ ਹੋ ਗਿਆ, ਉਹਨੇ ਉਸੇ ਗੱਲ ਤੋਂ ਉਸੇ ਦਿਨ ਯਕੀਨ ਕਰ ਲਿਆ। ਸੋ ਮੇਰੇ ਖਿਆਲ ਟਾਈਮ ਸਾਡਾ ਹੁਣ ਸਮਾਪਤੀ ਦੀ ਵੱਲ, ਰਾਤ ਨੂੰ ਸੌਂਦੇ ਹਾਂ ਵੀ ਕਿਹੜਾ ਯਕੀਨ ਹੁੰਦਾ ਵੀ ਸਵੇਰੇ ਉੱਠ ਖੜਾਂਗੇ, ਬਹੁਤ ਵਧੇਰੇ ਸੁੱਤੇ ਹੀ ਰਹਿ ਜਾਂਦੇ ਨੇ। ਸੋ ਇਸ ਕਰਕੇ ਰਾਤ ਨੂੰ ਸੌਣ ਲੱਗੇ ਵੀ ਰੱਬ ਨੂੰ ਯਾਦ ਕਰੋ ਤੇ ਸਵੇਰੇ ਉੱਠ ਕੇ ਉਹਦਾ ਥੈਂਕਸ ਕਰੋ। ਮੇਰੇ ਖਿਆਲ ਨੂੰ ਟਾਈਮ ਜਿੰਨਾ ਕੁ ਹੈਗਾ ਉਨਾ ਗੱਲ ਕਰ ਲਓ, ਮੈਨੂੰ ਹੁਣ ਪਤਾ ਨਹੀਂ ਆਪਾਂ ਸ਼ੁਰੂ ਕਿੱਥੋਂ ਕੀਤਾ ਸੀ, ਖਤਮ ਕਿੱਥੋਂ ਕੀਤਾ। 2 ਮਿੰਟ ਜਾਂ 2.5 ਮਿੰਟ ਰਹਿ ਕੇ ਤੁਸੀਂ ਗਾਣਾ ਸੁਣ ਲਓ, ਮੈਂ ਵੀ ਥੱਕ ਗਿਆ, ਜੇ ਮੈਂ ਕੋਈ ਹੋਰ ਗੱਲ ਸ਼ੁਰੂ ਕਰਤੀ ਫਿਰ ਲੰਬੀ ਹੋ ਜੂਗੀ। ਸੋ ਜੇ ਕਿਸੇ ਨੂੰ ਵੱਧ ਘੱਟ ਕੇ ਆ ਗਿਆ ਉਹਦੇ ਲਈ ਮਾਫ਼ੀ, ਜੋ ਜ਼ਿੰਦਗੀ ਸਿੱਖਿਆ ਉਹੀ ਗੱਲਾਂ ਕੀਤੀਆਂ। ਸੋ ਇਹੀ ਚਾਹੁੰਦੇ ਹਾਂ ਕਿ ਆਪਾਂ ਫਾਇਦਾ ਲੈ ਲਈਏ। ਥੋੜੀ ਜਿਹੀ ਜ਼ਿੰਦਗੀ ਬਚੀ ਹੈ। ਬਾਬਾ ਫਰੀਦ ਨੇ ਕਿਹਾ ਸੀ ਨਾ, ਦੇਖ ਫਰੀਦਾ ਚੁੱਡੀਆਂ ਦਾੜੀ ਹੋਈ ਪੂਰ, ਅੱਗਾ ਨੇੜੇ ਆ ਗਿਆ ਪਿੱਛਾ ਰਹਿ ਗਿਆ ਦੂਰ। ਹੁਣ ਤਾਂ ਮੌਤ ਦੇ ਕਿਨਾਰੇ ਆ, ਜਿੰਨਾ ਕੁ ਟਾਈਮ ਬਚਿਆ ਇਹਦਾ ਫਾਇਦਾ ਲੈ ਲਈਏ, ਰੱਬ ਨੂੰ ਯਾਦ ਕਰ ਲਈਏ, ਜਿਹਨੇ ਪੈਦਾ ਕੀਤਾ ਉਹਦੇ ਨਾਲ ਮਿਲਾਪ ਕਰ ਲਈਏ। ਸੁਣੋ ਗੱਲ,
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ट्रक ड्राइवर भाइयों, अब यूएस और कनाडा में अनलिमिटेड डाटा वीवो टेलीकम्युनिकेशंस के साथ फुल स्पीड नो रुकावट, सफर बिजनेस का हो या शौक का, वर्ल्ड वाइड ई सिम डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उमरे के लिए, वीवो टेल के साथ हमेशा रहो ऑनलाइन, दूर दराज इलाका कोई प्रॉब्लम नहीं। घर हो या केबिन, वीवो टेल की हाई स्पीड इंटरनेट चलती है दुनिया के किसी भी कोने में। विजिट करें vivotel.com या कॉल करें 416-243-9836, 416-243-9836। कनेक्शन आपका दुनिया के साथ।
यूके, स्विट्जरलैंड, इटली, ऑस्ट्रिया, ऑस्ट्रेलिया, न्यूजीलैंड, अमरीका, कनेडा दे ट्रांटो, वैनकूवर अते कैलगरी तो बाद खालिस्तान रेफरेंडम दीआं वोटां दा अगला पड़ा ओटावा विखे। ਆਟਵਾ ਵਿਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 23 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਲਈ ਸੰਪਰਕ ਕਰੋ 437-452-3608 ਜਾਂ 437-452-5415।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350,
ਮੇਰੀ ਸੇਵਿੰਗ ਸਿਰਫ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुड़ सिखाओ ना।
कोई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
यूनी ग्लोबल एडवाइजरी इंक आपके लिए लाए हैं गवर्नमेंट फंडेड कोर्सेज जो कि इजी टू पास एंड फुली ऑनलाइन है, सिर्फ 2 से 3 घंटे मंडे टू फ्राइडे। हुकूमत आपके कोर्स तो स्पॉन्सर करती ही है, साथ में आपको लिविंग एक्सपेंसेस के तौर पर फंडिंग देती है जो कि रेंज करती है $75,000 से लेकर 175,000।